दिल्ली निवासी प्रेमी बिहारा नूं पिछे छड़दे होए शैन शादी हजूरी च पहुंचे हैं। आपने सतगुरु नूं शरदा दे नाल नमस्कार करन तों बाद बीबिया बीबिया आले पासे बैठो, पाई पाइया आले पासे बैठो। जिथे जगह मिलती है प्रेम नाल बैठ जाओ। जगह नाल अपना कोई कसरन नहीं है, संबंध तो अपना गुरु नाल है। जो गुरु का उपदेश है उहदे नाल है। मनुखा दे प्राप्त हुई है गुरु वाले बन के। दो ही फर्ज अदा करने ने सिख ने, नाले ता बच्चे पालने ने ते नाले परमार्थ सिद्ध करना। इस वास्ते मनुखा देह मिली है। अगर नहीं करांगे तां फिर जी उम्र है वो जिहड़ा बच्चे नूं हरकत दिंदा वो निकल जाएगा। आ जिहड़े करतब ने उहदे आसरे ही हुंदे ने। करतबा ने जरा फाड़ा शरीर नहीं मिलेगा। इंसान जेड़े माड़े चंगे काम कर रहा है शरीर नहीं भुगतने पैने, नहीं वो जरा परमेश्वर तो बिछड़ा होया ना जीव आत्मा उसनू भुगतने पैने ने। आओ परमेश्वर की बंदगी करके परमेश्वर दे नाल संबंध पैदा करना चाहिए। मनुखा दे फेर नहीं मिलेगी। नगुरे बंदे नूं तां मनुखा दे मिलनी ही नहीं। बस कई गुरु वाले भी गलती करके होए तरजीनियां दे विच फिरदे रहिंदे ने, पर गुरु सरबग होण दे नाते जो उन्हां दी गलती और सजा भुगतदा है फिर वह मनुखा दे च आ जांदा। आओ आपां ने अज विचार करनी है वी जिहड़ी अरदास है ना सिख दी, सारिआं मतां वाले ही करदे ने। कोई जोदड़ी करदा, कोई बेनती करदा, कोई बिने करदा, कोई अरदास करदा। अखर अलहदा अलहदा ने, मत बलिक है इन्हों का। बस और जो गुरसिख है ना ਜੋ ਅਰਦਾਸ ਕਰਨ ਦਾ ਅਸੂਲ ਹੈ ਉਸ ਅਸੂਲਾਂ ਦੁਆਰਾ ਕਰੇਗਾ ਫਿਰ ਬਿਰਥੀ ਨਹੀਂ ਜਾਵੇਗੀ। ਗੁਰੂ ਸਾਹਿਬ ਨੇ ਵੀ ਲਿਖਿਆ ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਸਵਾਲ ਕੀਤਾ ਕਿਸੇ ਨੇ ਕਿਉਂ ਜੀ ਸਿੱਖ ਦੀ ਜਿਹੜੀ ਜਨ ਦੀ ਅਰਦਾਸ ਉਹ ਬਿਰਥੀ ਕਿਉਂ ਨਹੀਂ ਜਾਂਦੀ। ਗੁਰੂ ਸਾਹਿਬ ਨੇ ਅਗਲੀ ਪੰਕਤੀ ਦੇ ਵਿੱਚ ਉੱਤਰ ਦਿੱਤਾ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਪਰਮੇਸ਼ਰ ਦੇ ਸੰਬੰਧ ਕਰਕੇ ਅਰਦਾਸ ਕਰਦੇ ਨੇ ਕਹਿੰਦੇ ਪੂਰੀ ਹੋ ਜਾਂਦੀ ਹੈ। ਜਦ ਮਨ ਟਿਕਦਾ ਨਾ ਆਤਮਾ ਦਾ ਝਲਕਾ ਪੈਂਦਾ ਫਿਰ ਉੱਥੇ ਜਿਹੜੀ ਆਤਮਾ ਚੋਂ ਨਿਕਲੀ ਹੋਈ ਗੱਲ ਉਹ ਕਦੇ ਝੂਠੀ ਨਹੀਂ ਹੋ ਸਕਦੀ ਪੂਰੀ ਹੋਵੇਗੀ। ਦੇਖ ਲਓ ਰਿਸ਼ੀਆਂ ਮੁਨੀਆਂ ਤੋਂ ਪਿੱਛੇ ਤੋਂ ਲੈ ਲਓ ਜਿੱਥੇ ਤਾਂ ਆਪਾਂ ਨੂੰ ਸੋਝੀ ਮਿਲੀ ਹੈ। ਜਿਹੜੀ ਗੱਲ ਰਿਸ਼ੀਆਂ ਮੁਨੀਆਂ ਨੇ ਕਹਿਤੀ ਉਹ ਪੂਰੀ ਹੋਈ ਹੈ। ਆਪ ਵੀ ਹੁੰਦੀ ਹੈ ਅੱਗੇ ਨੂੰ ਵੀ ਹੋਵੇਗੀ। ਉਹ ਅਰਦਾਸ ਹੈ ਜਿਹੜੀ ਇਹਦੇ ਅਸੂਲ ਨੇ ਕਰਨ ਦੇ ਕਦੇ ਬਿਰਥੀ ਨਹੀਂ ਜਾਵੇਗੀ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ ਪਹਿਲਾਂ ਤਾਂ ਜਥਾ ਬੋਲੇਗਾ ਫਿਰ ਸਾਰੇ ਭਾਈ ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲੋ ਪੜੋ ਪ੍ਰੇਮ
ਜਨ ਕੀ ਅਰਦਾਸ ਜੀ ਬਿਰਥਾ ਨਾ ਹੋਵੇ ਕਬੂ ਜਨ ਕੀ ਅਰਦਾਸ
ਕੰਮ ਨਿਜਮ ਬੰਧ ਹੈ। ਜੇ ਨਿਜਮ ਨਹੀਂ ਪੂਰੇ ਤਾਂ ਅਧੂਰਾ ਰਹਿ ਜਾਏਗਾ। ਕੀ ਅਸੂਲ ਹੈ ਅਰਦਾਸ ਕਰਨ ਦੇ ਵਿੱਚ? ਜਿਹੜਾ ਅਰਦਾਸ ਕਰਨ ਵਾਲਾ ਨਾ ਜੋੜੀ ਕਿਸੇ ਮਤ ਦਾ ਚਾਹੇ ਕੋਈ ਪ੍ਰੇਮੀ ਹੈ ਪਹਿਲਾਂ ਤਾਂ ਉਹਦੀ ਇਹ ਸ਼ਰਧਾ ਹੋਣੀ ਚਾਹੀਦੀ ਹੈ ਆਪਣੇ ਇਸ਼ਟ 'ਤੇ ਬਈ ਮੇਰਾ ਗੁਰੂ ਹੈ ਸਰਬੱਗ ਜੋ ਮੈਂ ਅਰਦਾਸ ਕਰਦਾ ਉਹ ਸੁਣਦਾ ਸੁਣੇਗਾ ਤਾਂ ਫਿਰ ਪੂਰੀ ਵੀ ਹੋਵੇਗੀ। ਫਿਰ ਅਗਲੀ ਸ਼ਰਤ ਕੀ ਹੈ? ਇੱਕ ਤੇ ਭਰੋਸਾ ਹੋਣਾ ਚਾਹੀਦਾ। ਬਹੁਤ ਦੁਨੀਆਂ ਬਹੁਤਾਂ 'ਤੇ ਭਰੋਸਾ ਰੱਖਦੀ ਹੈ ਆਪਣੇ ਗੁਰੂ ਤੋਂ ਬਗੈਰ ਕਿਸੇ 'ਤੇ ਹੋਰ ਭਰੋਸਾ ਨਹੀਂ ਆਉਣਾ ਚਾਹੀਦਾ। ਫਿਰ ਜਿਹੜਾ ਅਰਦਾਸ ਕਰਦਾ ਗੁਰੂ ਦੇ ਅੱਗੇ, ਉਹ ਸਾਰੇ ਆਸਰੇ ਛੱਡੇ ਪਹਿਲਾਂ, ਨਿਆਸਰਾ ਹੋ ਜਾਵੇ ਫਿਰ ਅਰਦਾਸ ਪੂਰੀ ਹੋਵੇਗੀ, ਵਰਨਾ ਨਹੀਂ ਹੋਣੀ ਹੈ। ਫਿਰ ਅਸੂਲ ਕੀ ਹੈ? ਅਰਦਾਸ ਕਰਨ ਵਾਲੇ ਦਾ ਮਨ ਇਕਾਗਰ ਹੋਣਾ ਚਾਹੀਦਾ। ਜੇ ਮਨ ਦੇ ਵਿੱਚ ਹੋਰ ਫੁਰਨਾ, ਅਰਦਾਸ ਨਹੀਂ ਮਨਜ਼ੂਰ ਹੋਵੇਗੀ। ਫੁਰਨਾ ਅਰਦਾਸ ਨੂੰ ਕੱਟ ਦੇਵੇਗਾ, ਅਹਿਜਾ ਨਹੀਂ ਉਹ ਅਰਦਾਸ ਕਰੇਗਾ ਕਿਸੇ ਮਤ ਦਾ ਕੋਈ। ਕਹਿੰਦੇ ਫਿਰ ਅਰਦਾਸ ਕਦੇ ਬਿਰਥੀ ਨਹੀਂ ਜਾਵੇਗੀ। ਜਦ ਆਸਰੇ ਯਾਰ ਆਪਣੀ ਮਤ ਨੂੰ ਅੱਗੇ ਲਿਆ ਕੇ ਕਰਦਾ ਨਾ, ਅਰਦਾਸ ਨਹੀਂ ਪੂਰੀ ਹੋਵੇਗੀ। ਜਾਂ ਪੂਰੇ ਸੂਲ ਘੱਟ ਜਾਣਗੇ, ਕੈਸੇ? ਆ ਜੈਸੇ ਬਿਜਲੀ ਹੈ, ਬਿਜਲੀ ਇਹਦੀਆਂ ਦੋ ਤਾਰਾਂ ਹੁੰਦੀਆਂ, ਨੈਗੇਟਿਵ ਔਰ ਪੋਜੀਟਿਵ, ਠੰਡੀ ਔਰ ਤੱਤੀ। ਜਿਹੜੇ ਬਿਜਲੀ ਮਕੈਨਿਕ ਨੇ ਨਾ, ਉਹਨਾਂ ਨੂੰ ਪਤਾ ਵੀ ਜੋ ਤਾਰਾਂ ਨੇ ਜਿਹੜੀਆਂ, ਇਹ ਦੋਈ ਜੁੜ ਜਾਣਗੀਆਂ ਤਦ ਫਿਰ ਲਾਟੂ ਦੇ ਵਿੱਚ ਰੋਸ਼ਨੀ ਹੋਵੇਗੀ। ਜੇ ਨਹੀਂ ਜੁੜਨਗੀਆਂ ਤਾਰਾਂ, ਕਦੇ ਰੋਸ਼ਨੀ ਨਹੀਂ ਹੋਣੀ ਹੈ। ਕਹਿੰਦੇ ਬਾਅਦ ਹਜ਼ਾਰਵੇਂ ਇਸ਼ਚਾ ਜਿੰਨਾ ਵੀ ਫਰਕ ਰਹਿ ਜਾਵੇ ਨਾ ਇਹਨਾਂ ਦਾ, ਟੂਬ ਦੇ ਵਿੱਚ ਕਦੇ ਰੋਸ਼ਨੀ ਨਹੀਂ ਹੋਵੇਗੀ। ਔਰ ਇਹ ਅਸੂਲ ਆ ਜਿਹੜਾ ਉਹ ਮਕੈਨਿਕ ਆ ਨਾ, ਉਹ ਜਾਣਦਾ ਵੀ ਤਾਰ ਜੁੜੀ ਨਹੀਂ ਅਜੇ ਹੈ, ਉਹਨੇ ਰੋਸ਼ਨੀ ਕਰਨੀ ਹੈ। ਉਹ ਬਹੁਤ ਦੇਖੇਗਾ, ਪਿੱਛਿਓਂ ਦੇਖੇਗਾ, ਬਹੁਤ ਸਾਧਨ ਨੇ ਦੇਖਣ ਦੇ। ਇੱਕ ਬਲਬ ਹੁੰਦਾ, ਉਹਨੂੰ ਦੋ ਤਾਰਾਂ ਲਾ ਲੈਂਦੇ ਨੇ, ਉਹ ਫਿਰ ਜਿੱਥੇ ਬਿਜਲੀ ਦੇ ਤਾਰ ਆ ਉੱਥੇ ਲਾਉਂਦੇ ਨੇ, ਜੇ ਨਾ ਮੱਚੇ ਸਮਝੋ ਖਰਾਬ ਹੈ ਇੱਥੋਂ, ਫਿਰ ਪਿੱਛੇ ਚਲੇ ਜਾਂਦੇ ਨੇ, ਜਿੱਥੋਂ ਖਰਾਬ ਹੁੰਦੀ ਹੈ ਉੱਥੋਂ ਫੜ ਲੈਂਦੇ ਨੇ ਜਾ ਕੇ, ਉੱਥੋਂ ਉਸਨੂੰ ਠੀਕ ਕਰਦੇ ਨੇ, ਜੁੜ ਜਾਂਦੀ ਹੈ, ਫੱਟ ਬਲਬ ਦੇ ਵਿੱਚ ਆ ਕੇ ਰੋਸ਼ਨੀ ਹੋ ਜਾਂਦੀ ਹੈ। ਐਸੇ ਜਿਹੜਾ ਅਰਦਾਸ ਕਰਨ ਵਾਲਾ ਪ੍ਰੇਮੀ ਹੈ, ਉਸ ਦਾ ਜਿਹੜਾ ਮਨ ਹੈ ਨਾ, ਮਨ ਉਹ ਵਾਹਿਗੁਰੂ ਨਾਲ ਜੁੜਿਆ ਹੋਣਾ ਚਾਹੀਦਾ, ਤਦ ਅਰਦਾਸ ਮਨਜ਼ੂਰ ਹੋਵੇਗੀ। ਜੇ ਮਨ ਜੁੜਿਆ ਨਹੀਂ ਨਾ ਹੈ, ਮਨ ਇਕਾਗਰੇ ਜੁੜੇਗਾ, ਫੁਰਨੇ ਵਾਦੇ ਹੀ ਮਨ ਨਹੀਂ ਜੁੜੇਗਾ ਆਤਮਾ ਨਾਲ, ਫਿਰ ਜਿਹੜੀ ਅਰਦਾਸ ਹੈ ਨਾ, ਉਹ ਕਦੇ ਵਿਅਰਥ ਨਹੀਂ ਜਾਵੇਗੀ। ਫੜੋ ਪ੍ਰੇਮ ਦੇ
ਜਨ ਕੀ ਅਰਦਾਸ ਜੀ ਬਰਖਾ ਨਾ ਹੋਵੇ ਕਦੋਂ, ਜਨ ਕੀ ਅਰਦਾਸ ਜੀ ਬਰਖਾ ਨਾ ਹੋਵੇ ਜਾ
ਕਰਨ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਕਲਪਾਣੀ ਨਦੀ ਦੇ ਕਿਨਾਰੇ ਗੁਫਾ ਦੇ ਵਿੱਚ ਰਹਿੰਦੇ ਨੇ। ਦਿਨੇ ਬਾਹਰ ਨਿਕਲ ਕੇ ਕੁਰਸੀ 'ਤੇ ਬੈਠਦੇ ਨੇ। ਪਠਾਣੀ ਇਲਾਕਾ ਪਠਾਣੀ, ਬੜੇ ਬੜੇ ਰਾਠ ਪਠਾਣ ਅਸ਼ਟਾਂਗ ਡਟਮਤਾਂ ਕਰਦੇ ਆਉਂਦੇ ਨੇ ਜਿੱਥੇ ਉਹ ਕੁਰਸੀ 'ਤੇ ਬੈਠੇ ਹੁੰਦੇ ਨੇ। ਇਤਨੇ ਸ਼ਕਤੀਸ਼ਾਲੀ ਨੇ। ਹੋਰ ਬਹੁਤ ਪ੍ਰੇਮੀ ਨੇ ਹਿੰਦੂ ਸਿੱਖ। ਉਧਰਲਾ ਇਲਾਕਾ ਜਿਹੜਾ ਇਹ ਸੂਦ 'ਤੇ ਪੈਸੇ ਦਿੰਦੇ ਨੇ, ਸੂਦ ਜਿਹਨੂੰ ਵਿਆਜ ਕਹਿੰਦੇ ਨੇ। ਜੈਸੇ ਅੱਜ ਕੱਲ੍ਹ ਬੈਂਕਾਂ ਬਣ ਗਈਆਂ, ਬੈਂਕ ਦੇ ਵਿੱਚ ਤੁਸੀਂ ਰੱਖਦੇ ਹੋ ਪੈਸੇ, ਉਹਨਾਂ ਦਾ ਕੋਈ ਹਿਸਾਬ ਆ, ਉਸ ਹਿਸਾਬ ਨਾਲ ਤੁਹਾਨੂੰ ਉਹ ਵਿਆਜ ਦੇ ਦੇਣਗੇ। ਕਹਿੰਦੇ ਜੇ 7 ਸਾਲਾਂ ਰੱਖ ਦਿਓ ਨਾ, ਤਿੱਗਣਾ ਚੌਗਣਾ ਦੇ ਦਿੰਦੇ ਨੇ, ਫਿਰ ਉਹ ਹਿਸਾਬ ਆ ਉਹਨਾਂ ਦਾ ਕੋਈ। ਇਸੇ ਤਰ੍ਹਾਂ ਹੀ ਸੂਦ 'ਤੇ ਪੈਸਾ ਦਿੰਦੇ ਹੁੰਦੇ ਸਨ। ਇੱਕ ਪ੍ਰੇਮੀ ਸੀ ਮਹਾਰਾਜ ਜੀ ਦਾ, ਰਾਤ ਨੂੰ ਆ ਗਏ ਡਾਕੂ ਰਫਲਾਂ ਲੈ ਕੇ, ਤਾਂ ਫਿਰ ਗੋਲੀ ਚੱਲਣੀ ਸ਼ੁਰੂ ਹੋਈ। ਜਿਹੜੀਆਂ ਪੇਟੀਆਂ ਸੀ ਉਹਨਾਂ ਨੂੰ ਭੰਨਣਾ ਸ਼ੁਰੂ ਕਰਿਆ ਘਣਾ ਨਾਲ, ਕਿ ਲੋਹੇ ਦੀਆਂ ਹੁੰਦੀਆਂ ਨੇ ਬਹੁਤ ਭਾਰੀਆਂ। ਉਹ ਜਿਹੜਾ ਪ੍ਰੇਮੀ ਸੀ ਉਸਨੇ ਬਾਬਾ ਕਰਨ ਸਿੰਘ ਮਹਾਰਾਜ ਅੱਗੇ ਅਰਦਾਸ ਕਰੀ, ਐ ਮਹਾਰਾਜ ਮੇਰੀ ਇੱਕ ਬੇਨਤੀ ਆ, ਬਿਨੇ ਹੈ ਵੀ ਜਿਹੜੇ ਮੇਰੀਆਂ ਪੇਟੀਆਂ ਨੇ ਨਾ ਪੈਸਿਆਂ ਵਾਲੀਆਂ, ਪਾਉਂਡ ਰੁਪਈਏ ਹੁੰਦੇ ਸਨ ਜਦ, ਇਹ ਤਾਂ ਲੈ ਡਾਕੂ ਸਾਰੀਆਂ, ਆਪਾਂ ਜਿਹੜਾ ਬਗਾਨਾ ਰੁਪਈਆ ਮੇਰੇ ਕੋਲ ਸੂਦ ਦਾ ਪਿਆ ਨਾ ਲੋਕਾਂ ਦਾ ਰੱਖਿਆ ਹੋਇਆ, ਇਹ ਨਾ ਲਿਜਾਣ। ਸਾਰੀ ਰਾਤ ਪੇਟੀਆਂ ਭੰਨੀ ਗਏ, ਉਹਨਾਂ ਦੀਆਂ ਪੇਟੀਆਂ ਭੰਨ ਕੇ ਸਾਰੀ ਮਾਇਆ ਕੱਢ ਲਈ, ਅਤੇ ਜਿਹੜੀ ਸੂਦ ਵਾਲੀ ਪੇਟੀ ਹੈ ਨਾ ਤਾਂ ਉਹ ਹਿਲਦੀ ਹੈ ਨਾ ਫੁੱਟਦੀ ਹੈ। ਉਹਨਾਂ ਨੂੰ ਕੁੱਟਦਿਆਂ ਨੂੰ ਦਿਨ ਚੜ੍ਹ ਗਿਆ, ਦਿਨ ਚੜ੍ਹਨ ਤੋਂ ਦੁਨੀਆ ਇਕੱਠੀ ਹੋ ਗਈ, ਭੱਜ ਗਏ ਛੱਡ ਕੇ। ਉਸ ਟਾਈਮ ਦੇ ਵਿੱਚ ਘੋੜੀ ਹੀ ਮੋਟਰ ਹੁੰਦੀ ਸੀ, ਘੋੜੀ ਤੰਨੇ ਨੇ ਵੀ ਘੋੜੀ ਹੀ ਮੰਗੀ ਸੀ ਭਗਵਾਨ ਕੋਲੋਂ। ਇੱਕ ਤਾਜਨ ਤੁਰੀ, ਤੁਰੀ ਘੋੜੀ ਨੂੰ ਕਹਿੰਦੇ ਨੇ, ਚਮੇਰੀ ਬਈ ਚੰਗੀ ਹੋਵੇ ਵਧੀਆ। ਬਹੁਤ ਜਿਹੜੇ ਘਰ ਦੇ ਵਿੱਚ ਘੋੜੀ ਹੁੰਦੀ ਸੀ ਨਾ ਉਸ ਟਾਈਮ ਦੇ ਵਿੱਚ, ਉਹਨੂੰ ਮੰਨਿਆ ਜਾਂਦਾ ਸੀ ਇਹ ਬਹੁਤ ਵੱਡਾ ਘਰਾਣਾ। ਅੱਜ ਕੱਲ੍ਹ ਆ ਜਿਹੜੀਆਂ ਮੋਟਰਾਂ ਨੇ ਇਹਨਾਂ ਕਰਕੇ ਮੰਨਿਆ ਜਾਂਦਾ ਹੈ ਸਵਾਰੀ ਹੋਈ। ਤਾਂ ਦਿਨ ਚੜ੍ਹਨ ਤੋਂ ਘੋੜੀ 'ਤੇ ਚੜ੍ਹਿਆ ਉਹ ਪ੍ਰੇਮੀ, ਹੋਤੀ ਮਰਦਾਨ ਚੜਿਆ ਗਿਆ, ਮਹਾਰਾਜ ਜੀ ਕਲਪਾਣੀ ਨਦੀ ਦੇ ਕਿਨਾਰੇ ਕੁਰਸੀ 'ਤੇ ਬੈਠੇ ਨੇ। ਜਾ ਕੇ ਨਮਸਕਾਰ ਕਰੀ, ਜਦ ਉਹਨੇ ਨਮਸਕਾਰ ਕਰੀ ਮਹਾਰਾਜ ਕਹਿਣ ਲੱਗੇ ਭਾਈ ਐਸੀ ਅਰਦਾਸ ਨਹੀਂ ਕਰਨੀ ਚਾਹੀਦੀ, ਸਾਰੀ ਰਾਤ ਤੇਰੀ ਪੇਟੀ ਕੋ ਖੜੇ ਰਹੇ ਹਾਂ ਅਸੀਂ, ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ ਪੜੋ ਪ੍ਰੇਮ ਨਾਲ।
ਜਨ ਕੀ ਅਰਦਾਸ ਜੀ ਬਿਰਥਾ ਨਾ ਕੀ ਹਰਦਾਸ ਕੀ ਦਰਖਾਸਤ।
ਸਿੱਖ ਦੀ ਅਰਦਾਸ। ਜਲ ਮਨ ਇਕਾਗਰ ਕਰਕੇ ਕਰੇਗਾ ਕਦੇ ਬਿਰਥੀ ਨਹੀਂ ਜਾਣੀ ਹੈ। ਆਤਮਾ ਨਾਲ ਆਵਾਜ਼ ਕਦ ਜੁੜੇਗੀ? ਜਲ ਮਨ ਇਕਾਗਰ ਹੋਵੇਗਾ। ਆਓ ਗਜਨੀ ਨਵਾਬ, ਨਵਾਬੀਆਂ 'ਚ ਅੱਗੇ ਦੁਨੀਆ ਵੰਡੀ ਹੁੰਦੀ ਜਿਵੇਂ ਅੱਜ ਕੱਲ੍ਹ ਸੂਬਿਆਂ 'ਚ ਵੰਡ ਤੀ। ਉੱਥੇ ਨਵਾਬ ਦਾ ਜਰਨੈਲ ਸਿੱਖ ਨੌਕਰੀ ਕਰਦਾ। ਉਹਨੇ ਸੁਣਿਆ ਵੀ ਮਨੁੱਖਾਂ ਦੇ ਮਿਲੀ ਹੈ, ਗੁਰੂ ਵਾਲਾ ਬਣੇ ਬਿਨਾਂ ਮਨੁੱਖਾਂ ਦੇ ਸਫਲੀ ਨਹੀਂ ਹੋਵੇਗੀ। ਨਵਾਬ ਗਜਨੀ ਤੋਂ ਛੁੱਟੀ ਲਈ ਤਲੋਕੇ ਨੇ, ਜਰਨੈਲ ਨੇ। ਹੌਲੀ ਹੌਲੀ ਪੈਂਡੇ ਨੂੰ ਤੈਅ ਕਰਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ। ਗੁਰੂ ਨਾਨਕ ਦੇਵ ਮਹਾਰਾਜ ਦੀ ਪੰਜਵੀਂ ਜੋਤ, ਗੁਰੂ ਅਰਜਨ ਦੇਵ ਮਹਾਰਾਜ ਦੀ ਜੋਤ ਜਗਾਉਂਦੇ ਨੇ। ਸੇਵਾ ਹੋ ਰਹੀ ਹੈ, ਸੰਗਤਾਂ ਕਰਦੀਆਂ ਨੇ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਖ਼ਤ 'ਤੇ ਬੈਠੇ ਨੇ। ਹੋਰ ਵੀ ਪ੍ਰੇਮੀ ਨਾਮ ਦੀ ਯਾਚਨਾ ਕਰਦੇ ਨੇ ਸਿੱਖੀ ਦੀ। ਲਾਈਨ ਦੇ ਵਿੱਚ ਤਲੋਕਾ ਲੱਗ ਕੇ ਆਇਆ, ਨਮਸਕਾਰ ਕਰੀ, ਹੱਥ ਬੰਨ ਕੇ ਖੜਾ ਹੋ ਗਿਆ। ਬੇਨਤੀ ਕਰੀ, ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ੋ, ਚਰਨਾਮ੍ਰਿਤ ਦਿਓ ਔਰ ਨਾਮ ਦੀ ਦਾਤ ਬਖਸ਼ੋ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣਗੇ, ਪ੍ਰੇਮੀਆਂ ਤੂੰ ਕੰਮ ਕੀ ਕਰਦਾ? ਕਹਿਣ ਲੱਗਾ, ਮਹਾਰਾਜ ਜੀ ਮੈਂ ਤਾਂ ਗਜਨੀ ਦਾ ਨਵਾਬ ਆ, ਉੱਥੇ ਨੌਕਰੀ ਕਰਦਾ, ਮੇਰੀ ਪੋਸਟ ਜਰਨੈਲੀ ਦੀ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਪ੍ਰੇਮੀਆਂ ਸਿੱਖੀ ਤਾਂ ਬਹੁਤ ਔਖੀ ਹੈ, ਸਿੱਖੀ ਬਹੁਤ ਔਖੀ ਹੈ। ਮਹਾਰਾਜ ਜੀ ਨੇ ਉਹ ਕਿਹਾ, ਪੜੋ ਪ੍ਰੇਮ
ਸਿੱਖੀ ਸਿੱਖੀ ਹੈ ਖੰਡੇ ਜੀ ਤਾਰ ਆ
ਕਹਿਣ ਗਏ ਭਾਈ ਤਲੋਕਿਆ ਬਈ ਸਿੱਖੀ ਤਾਂ ਬਹੁਤ ਔਖੀ ਹੈ ਕਮਾਉਣ। ਸਰ ਨੂੰ ਵਿਰਾਗ ਸੀ, ਮਹਾਤਮਾ ਵੀ ਪਰਖਦੇ ਹੁੰਦੇ ਨੇ ਜਗਿਆਸੂ ਨੂੰ, ਗੁਰੂ ਵੀ ਪਰਖਦਾ ਹੁੰਦਾ ਵੀ ਕਿਤੇ ਬਾੜ ਤੋਂ ਭੂਰਾ ਤਾਂ ਨਹੀਂ ਲਾਉਣ ਆਇਆ। ਕਹਿਣ ਲੱਗੇ ਭਾਈ ਔਖੀ ਬਹੁਤ ਹੈ। ਕਹਿੰਦਾ ਮਹਾਰਾਜ ਆਪਦੀ ਕਿਰਪਾ ਨਾਲ ਸੌਖੀ ਹੋ ਜਾਵੇਗੀ ਜਦ ਆਪ ਕਿਰਪਾ ਕਰੋਗੇ। ਖੈਰ ਚਰਣਾ ਅੰਮ੍ਰਿਤ ਦਿੱਤਾ ਤਲੋਕੇ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਤਾਈਂ ਚਰਣਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਪਹਿਲਾਂ ਪਹੁਲ ਦੇਣੀ ਪੈਂਦੀ ਹੈ ਲੀੜੇ ਨੂੰ, ਬਾਅਦ ਰੰਗ ਚੜੂਗਾ। ਉਹ ਜਿਹੜੀ ਪਹੁਲ ਹੈ ਨਾ, ਉਹ ਰੰਗ ਨੂੰ ਫੜ ਲੈਂਦੀ ਹੈ। ਫਿਰ ਜੇ ਨਾ ਪਹੁਲ ਹੋਵੇ ਰੰਗ ਫਿੱਟ ਜਾਵੇਗਾ। ਔਰ ਇਸ ਤਰ੍ਹਾਂ ਚਰਣਾ ਅੰਮ੍ਰਿਤ ਹੈ ਜਿਹੜਾ, ਹੁਣ ਜਿਹੜੇ ਪ੍ਰੇਮੀਆਂ ਨੇ ਅੰਮ੍ਰਿਤ ਛਕਿਆ ਪਹੁਲ ਚੜੀਆ, ਨਾਮ ਗਾਹਾਂ ਜੇ ਇਹ ਤਾਂ ਪਹੁਲ ਆ, ਪੀਓ ਪਹੁਲ ਖੰਡੇ ਧਾਰ ਹੋਵੇ ਉਹ ਫਿਰ ਜਦ ਭਜਨ ਕਰੂਗਾ ਜਾਂ ਨਾਮ ਦਾ ਸਿਮਰਨ ਕਰੂਗਾ ਫਿਰ ਜਨਮ ਸਹੇਲਾ ਹੋਣਾ। ਔਰ ਇਸ ਤਰ੍ਹਾਂ ਚਰਣਾ ਅੰਮ੍ਰਿਤ ਦਿੱਤਾ ਮਹਾਰਾਜ ਜੀ ਨੇ, ਅਤੇ ਫਿਰ ਨਾਮ ਦੀ ਦਾਤ ਦਿੱਤੀ। ਨਾਮ ਦੀ ਜਾਂ ਚਰਣਾ ਅੰਮ੍ਰਿਤ ਦਿੱਤਾ ਜਾਂਦਾ ਤਾਂ ਫਿਰ ਹਦਾਇਤਾਂ ਸੁਣਾਈਆਂ ਜਾਂਦੀਆਂ ਨੇ ਜਿਹੜਾ ਪਹੁਲ ਲੈਂਦਾ ਹੁੰਦਾ। ਜਦ ਕਲਗੀਧਰ ਮਹਾਰਾਜ ਜੀ ਨੇ ਸਿਰ ਮੰਗਿਆ, ਸਿੱਖੀ ਕੋਈ ਸੁਖਾਲੀ ਨਹੀਂ ਹੈ, ਭਾਈ ਦਿਆ ਰਾਮ ਜੀ ਨੇ ਫਿਰ ਸਿਰ ਦਿੱਤਾ। ਪੰਜ ਸਿਰ ਲਏ ਮਹਾਰਾਜ ਜੀ ਨੇ, ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸਾਹਮਣੇ ਖੜੇ ਨੇ। ਹੁਣ ਕਲਗੀਧਰ ਮਹਾਰਾਜ ਜੀ ਉਹਨਾਂ ਨੂੰ ਹਦਾਇਤਾਂ ਕਰਦੇ ਨੇ ਬਈ ਜਾਨਵਰ ਨੂੰ ਨਹੀਂ ਮਾਰਨਾ, ਨਿੰਦਨੀ ਕਰਮ ਨਹੀਂ ਕਰਨੇ, ਮਾਸ ਤੇ ਸ਼ਰਾਬ ਨਹੀਂ ਵਰਤਣਾ ਹੈ। ਔਰ ਇਸ ਤਰ੍ਹਾਂ ਦਾ ਸਾਰਾ ਦੱਸਿਆ ਵੀ ਤੀਰ ਮੱਲੀਏ, ਨੜੀ ਮਾਰ, ਕੁੜੀ ਮਾਰ, ਰਾਮ ਰਾਈ ਇਹਨਾਂ ਦੇ ਨਾਲ ਨਹੀਂ ਵਰਤਣਾ ਹੈ, ਇਹ ਗੁਰੂ ਘਰ ਦੇ ਵਿਰੋਧੀ ਨੇ। ਇਸ ਤਰ੍ਹਾਂ ਫਿਰ ਜਦ ਅੰਮ੍ਰਿਤ ਛਕਾਇਆ ਉਹਨਾਂ ਨੂੰ, ਜਦ ਉਹ ਮਹਾਰਾਜ ਜੀ ਨੇ ਫਿਰ ਕਿਹਾ ਭਾਈ ਦਇਆ ਸਿੰਘ ਨੂੰ ਬਈ ਮੈਨੂੰ ਵੀ ਅੰਮ੍ਰਿਤ ਛਕਾਓ, ਅਤੇ ਭਾਈ ਦਇਆ ਸਿੰਘ ਕਹਿਣ ਲੱਗਾ ਮਹਾਰਾਜ ਆਪ ਤਾਂ ਪਰਮੇਸ਼ਰ ਹੋ। ਕਹਿਣ ਲੱਗੇ ਨਹੀਂ, ਇੱਕ ਅਸੂਲ ਪੈਦਾ ਕਰਨਾ, ਜਿਹੜੇ ਅਵਤਾਰ ਆਉਂਦੇ ਨੇ ਉਹ ਕੋਈ ਮਰਜ਼ਾਦਾ ਆ ਕੇ ਪੱਕੀ ਕਰਦੇ ਹੁੰਦੇ ਨੇ, ਜੈਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਘਰ ਦੇ ਵਿੱਚ ਲੰਗਰ ਔਰ ਕਥਾ ਕੀਰਤਨ ਇਹ ਪ੍ਰਪਾਟੀ ਚਲਾਈ, ਇਵੇਂ ਜਿਵੇਂ ਚੱਲਦੀ ਆਉਂਦੀ ਹੈ ਹੁਣ ਥਾਈ, ਇਹ ਹਮੇਸ਼ਾ ਚੱਲੇਗੀ। ਜੰਗ ਕਿਤੇ ਕਿਤੇ ਹੁੰਦਾ ਹੁੰਦਾ, ਹਮੇਸ਼ਾ ਜੰਗ ਨਹੀਂ ਹੁੰਦੇ ਹੁੰਦੇ, ਨਹੀਂ ਉਹ ਕੋਈ ਟਾਈਮ ਹੁੰਦਾ। ਔਰ ਇਸ ਤਰ੍ਹਾਂ ਭਾਈ ਤਲੋਕੇ ਨੂੰ ਫਿਰ ਮਹਾਰਾਜ ਜੀ ਨੇ ਕਿਹਾ ਵੀ ਬੇਜਵਾਨ ਜਾਨਵਰ ਨਹੀਂ ਮਾਰਨਾ, ਕਿਸੇ 'ਤੇ ਧੱਕਾ ਨਹੀਂ, ਹਾਂ ਜਦ ਜੰਗ ਦਾ ਮੌਕਾ ਪਵੇ ਫਿਰ ਪਿੱਛੇ ਨਹੀਂ ਹਟਣਾ ਹੈ। ਜਿਹੜਾ ਸਿੱਖ ਆ ਨਾ ਪਿੱਛੇ ਨਹੀਂ ਹਟੇਗਾ ਗੁਰਮੁਖ, ਨਾ ਕੋਈ ਸਿੱਖ ਨੂੰ ਪਿੱਛੇ ਹਟਾ ਸਕਦਾ, ਸਿੱਖ ਨੂੰ ਕੋਈ ਪਿੱਛੇ ਨਹੀਂ ਹਟਾ ਸਕਦਾ ਬਸ। ਔਰ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਹੱਕ ਦੀ ਕਿਰਤ, ਹੱਕ ਦੀ ਨੌਕਰੀ ਤੋਂ ਦਸਵੰਧ ਗੁਰੂ ਦੇ ਲੇਖੇ ਲਾਉਣਾ। ਖੈਰ ਛੁੱਟੀ ਲਈ, ਆਗਿਆ ਲੈ ਕੇ ਗਜਨੀ ਚਲਿਆ ਗਿਆ। ਮਹੀਨੇ ਦੇ ਮਹੀਨੇ ਦਸਵੰਧ ਆ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕਰਨਾ ਸ਼ੁਰੂ ਕਰ ਦਿੱਤਾ। ਜੋ ਸਿੱਖ ਦਾ ਫਰਜ਼ ਹੈ 2 ਵਜੇ ਉੱਠ ਕੇ ਇਸ਼ਨਾਨ ਕਰਕੇ ਫਿਰ ਨਾਮ ਦਾ ਅਭਿਆਸ ਕਰਨਾ, ਦਿਨੇ 5 ਬਾਣੀਆਂ ਦਾ ਪਾਠ ਕਰਨਾ, ਫਿਰ ਆਪਣਾ ਕੰਮ ਕਾਰ ਕਰਨਾ ਜੋ ਵੀ ਹੈ, ਕਿਸੇ ਦਾ ਨੌਕਰੀ ਹੈ, ਬਿਜਨਸ ਹੈ, ਕੋਈ ਦੁਕਾਨ ਹੈ, ਖੇਤੀ ਪੱਤੀ ਹੈ, ਇਸ ਤਰ੍ਹਾਂ ਦਾ। ਤਾਂ ਫਿਰ ਉਹ ਹੱਕ ਦੀ ਕਿਰਤ ਕਰਨੀ ਹੈ ਦਸਵੰਧ ਗੁਰੂ ਲਿਖੇ। ਫਿਰ ਸ਼ਾਮ ਨੂੰ ਰਹਿ ਰਾਸ ਦਾ ਪਾਠ ਪੈਣ ਵੇਲੇ ਕੀਰਤਨ ਸੋਲਾ ਸ਼ੁਰੂ ਕਰ ਦਿੱਤਾ ਭਾਈ ਤਲੋਕੇ ਜਰਨੈਲ ਨੇ। ਤਾਂ ਕਰਦਿਆਂ ਕਰਦਿਆਂ ਮਨ ਸੀ ਜਿਹੜਾ ਭਜਨ ਦੇ ਵਿੱਚ ਲੱਗਣ ਲੱਗ ਗਿਆ, ਆਨੰਦ ਆਉਣ ਲੱਗ ਗਿਆ ਭਜਨ ਦਾ। ਕਈ ਸਾਲ ਲੱਗ ਗਏ ਇਸ ਤਰ੍ਹਾਂ ਕਰਦੇ ਨੂੰ। ਉਹ ਗਜਨੀ ਨਵਾਬ ਸੀ ਜਿਹੜਾ, ਇਹ ਰਾਜੇ ਲੋਕਾਂ ਦੇ ਦਰਬਾਰ ਹੁੰਦੇ ਹਨ। ਦਰਬਾਰ ਇੱਕ ਤਾਂ ਹੁੰਦਾ ਹੈ ਖਾਸ ਦਰਬਾਰ, ਇੱਕ ਆਮ ਦਰਬਾਰ ਹੁੰਦਾ। ਜਿਹੜਾ ਆਮ ਦਰਬਾਰ ਹੁੰਦਾ ਉਹਦੇ 'ਚ ਸਾਰੇ ਆ ਜਾਂਦੇ ਨੇ। ਜਿਹੜਾ ਖਾਸ ਹੁੰਦਾ ਨਾ ਖਾਸ, ਉਹ ਫਿਰ ਕਹਿੰਦੇ ਅਫਸਰੇ ਆਉਂਦੇ ਨੇ ਉਹਦੇ 'ਚ ਸਾਰੇ। ਤਲੋਕਾ ਸੀ ਜਰਨੈਲ ਫੌਜ ਦਾ, ਸ਼ਹਿਰ ਦਰਬਾਰ ਖਾਸ ਲੱਗਿਆ। ਬੜੇ ਬੜੇ ਅਫੀਸਰ ਆਏ, ਨਵਾਬ ਵੀ ਆ ਗਿਆ, ਸਾਰਿਆਂ ਮੱਤਾਂ ਦੇ ਹੀ ਬੈਠੇ ਨੇ। ਅਖੀਰੀ ਹੁਕਮ ਜਰਨੈਲ ਯਾਨੀ ਨਵਾਬ ਨੇ ਜੋ ਸੁਣਾਉਂਦਾ ਹੁੰਦਾ ਉਸਨੂੰ ਕਿਹਾ, ਜਿਤਨੇ ਹਾਜ਼ਰੀਨ ਬੈਠੇ ਨੇ ਸਾਰਿਆਂ ਨੂੰ ਇਹ ਹੁਕਮ ਸੁਣਾ ਦੇ ਬਈ ਕੱਲ੍ਹ ਨੂੰ ਫਲਾਨੇ ਜੰਗਲ ਦੇ ਵਿੱਚ ਸ਼ਿਕਾਰ ਹੋਵੇਗਾ। ਇਹ ਜਿਹੜੇ ਰਜੋਗੁਣੀ ਲੋਕ ਨੇ ਨਾ, ਅੱਜ ਕੱਲ੍ਹ ਤਾਂ ਉਹ ਗੱਲ ਹੈ ਹੀ ਨਹੀਂ ਨਾ। ਹੁਣ ਰਾਜੇ ਤਾਂ ਹੁਣ ਵੀ ਹੈਗੇ ਪਰ ਸ਼ਿਕਾਰ ਨਹੀਂ ਹੈ। ਹੁਣ ਉਸ ਟਾਈਮ ਦੇ ਵਿੱਚ ਸ਼ਿਕਾਰ ਦਾ ਰਿਵਾਜ਼, ਤਾਂ ਹੀ ਤਾਂ ਅਕਾਲੀ ਧਰਮ ਮਹਾਰਾਜ ਵੀ ਫਿਰ ਉਸੇ ਤਰ੍ਹਾਂ ਹੀ ਸ਼ਿਕਾਰ ਖੇਡਦੇ ਹੁੰਦੇ ਸੀ। ਪਰ ਇਹਨਾਂ ਦਾ ਸ਼ਿਕਾਰ ਖੇਡਣਾ ਹੋਰ ਸੀ ਅਤੇ ਉਹਨਾਂ ਦਾ ਸ਼ਿਕਾਰ ਖੇਡਣਾ ਹੋਰ ਸੀ। ਉਹਦਾ ਜੀਵ ਵਾਸਤੇ ਖੇਡਦੇ ਨੇ ਲੋਕ। ਅਤੇ ਜਿਹੜਾ ਕਲਗੀਧਰ ਮਹਾਰਾਜ ਦੇ ਜਾਨਵਰਾਂ ਦਾ ਦੁਨੀਆ ਦਾ ਇਹ ਭਲਾ ਕਰਦੇ ਸਨ। ਸਰੱਪ ਰਿਸ਼ੀਆਂ ਮੁਨੀਆਂ ਦੇ ਜਾਨਵਰ ਬਣੇ ਹੋਏ ਜਾਨਵਰ, ਔਰ ਇਸ ਤਰ੍ਹਾਂ ਤਲਵਾਰ ਦਾ ਸ਼ਿਕਾਰ ਹੋਵੇਗਾ, ਰਫਲ ਨਹੀਂ ਕਿਸੇ ਨੇ ਲਿਜਾਣੀ। ਹੁਣ ਤਲਵਾਰ ਦਾ ਸ਼ਿਕਾਰ ਆ ਜਿਹੜਾ, ਇਹ ਬੜਾ ਔਖਾ। ਤਾਂ ਰਫਲ ਤਾਂ ਦੂਰੋਂ ਮਾਰ ਦੋ, ਜਾਨਵਰ ਮਰ ਜਾਂਦਾ। ਸਾਰਾ ਦਿਨ ਜਿਹੜੇ ਉਹ ਸ਼ਿਕੇਰਨ ਵਾਲੇ ਮੀਰ ਹੁੰਦੇ ਨੇ ਉਹ ਸ਼ਿਕੇਰੀ ਦੇ, ਹੁਣ ਸ਼ਿਕਾਰ ਨਾ ਕੋਈ ਹੈ, ਕੌਣ ਘੋੜਾ ਭਜਾ ਕੇ ਜੰਗਲ 'ਚ ਹੀ ਮਾਰੇ ਕਿਸੇ ਨੂੰ। ਸ਼ਾਮ ਹੋ ਗਈ, ਆਥੀ 'ਤੇ ਨਵਾਬ ਬੈਠਾ, ਭਾਈ ਤਲੋਕਾ ਜਰਨੈਲ ਖੜਾ, ਉਹਦੇ ਮੂਹਰੇ ਦੀ ਹਰਨਾਂ ਦੀ ਡਾਰ ਆਈ। ਡਾਰ ਡਾਰ ਨਾਮ ਹੈ ਬਹੁ ਗਿਣਤੀ ਦਾ। ਤਾਂ ਉਸਨੇ ਗੁਰੂ ਦਾ ਬਚਨ ਯਾਦ ਕਰਿਆ ਬਈ ਮਹਾਰਾਜ ਦਾ ਤਾਂ ਹੁਕਮ ਨਹੀਂ ਹੈ, ਜੀ ਘਾਤ ਕਰਨ ਦਾ ਹੁਕਮ ਨਹੀਂ ਹੈ। ਫਿਰ ਉਹਨੇ ਸੋਚਿਆ ਬਈ ਨੌਕਰੀ ਦਾ ਮਾਮਲਾ, ਨੌਕਰੀ ਦਾ ਮਾਮਲਾ ਹੈ, ਨਵਾਬ ਸਾਹਮਣੇ ਦੇਖਦਾ ਹੈ, ਐਸਾ ਨਾ ਹੋਵੇ ਕਿਤੇ। ਖੈਰ ਉਹਨੇ ਤਲਵਾਰ ਕੱਢੀ, ਪਿੱਛੇ ਹਰਨੀ ਆਉਂਦੀ ਸੀ, ਗਰਭਵਤੀ ਬੱਚੇ ਹੋਣੇ ਸੀ ਉਸਨੂੰ। ਉਹ ਹਰਨੀ ਦੇ ਗਲ 'ਤੇ ਤਲਵਾਰ ਮਾਰੀ ਭਾਈ ਤਲੋਕੇ ਨੇ, ਉਹ ਗਿਆ ਸਿਰ, ਮਰ ਗਈ। ਉਹ ਬੱਚਿਆਂ ਨੇ ਜਨਮ ਲੈ ਕੇ ਤੜਫ ਕੇ ਮਰ ਗਏ। ਹੁਣ ਉਹ ਬੰਦਗੀ ਕਰਨ ਕਰਕੇ ਉਸਦਾ ਮਨ ਨਰਮ ਹੋਇਆ ਸੀ, ਇੱਕ ਗੁਰੂ ਦੇ ਹੁਕਮ ਤੋਂ ਉਲੰਘਣ ਕਰਤੀ ਗੱਲ। ਜਦ ਗੁਰੂ ਦੇ ਹੁਕਮ 'ਤੇ ਉਲੰਘਣ ਗੱਲ ਹੋ ਜਾਵੇਗੀ, ਮਨ ਚੋਰ ਹੋ ਜਾਵੇਗਾ, ਨਾਮ ਨਾਲ ਨਹੀਂ ਲੱਗੇਗਾ ਕਦੇ ਵੀ, ਨਾ ਬਾਣੀ ਨਾਲ ਲੱਗੇ। ਪੜ੍ਹੀ ਜਾਓ ਜਿੰਨੀ ਪੜ੍ਹਨੀ ਆ, ਨਹੀਂ ਦੇਖ ਲਓ। ਆਪਾਂ ਮਹਾਤਮਾ ਕੋਲ ਆ ਕੇ ਇਹੀ ਸਵਾਲ ਰੱਖਦੇ ਹਾਂ ਨਾ ਕਿ ਸਾਡਾ ਮਨ ਨਾ ਨਾਮ ਨਾ ਲੱਗਦਾ, ਨਾ ਬਾਣੀ ਨਾ ਲੱਗਦਾ, ਤੂੰ ਆਪੇ ਅੰਦਰ ਝਾਤੀ ਮਾਰ ਲਾ, ਚੋਰ ਹੈ ਤੂੰ, ਚੋਰ ਹੈ, ਬਚਨਾਂ ਤੋਂ ਉਲਟ ਗਿਆ। ਜੇ ਤੂੰ ਬਚਨਾਂ 'ਤੇ ਚੱਲੇ ਤਾਂ ਫਿਰ ਕੀ ਮਜਾਲ ਹੈ, ਮਨ ਨਾਮ ਦੇ ਵਿੱਚ ਨਾ ਲੱਗੇ। ਆ ਗਿਆ, ਬਹੁਤ ਮਨ ਨੂੰ ਫਟਕਾਰਾ ਪਾਉਂਦਾ, ਮਨ ਬਹੁਤ ਮਾੜਾ ਕੰਮ ਕਰਿਆ। ਆ ਗਿਆ ਵਰਦੀ ਲਾਈ, ਇਸ਼ਨਾਨ ਕਰਿਆ, ਰਹਿਰਾਜ ਦਾ ਪਾਠ ਕਰਦਾ, ਨਹੀਂ ਪਾਠ ਨਹੀਂ ਆਉਣ ਉੱਥੇ,
ਹੁਣ ਆ ਜਿਹੜੀ ਚੋਰੀ ਕਰੀ ਆ ਮੂਹਰੇ ਆਉਂਦੀ ਆ ਉਹ ਬੱਚੇ ਯਾਰ ਹਰਨੀ ਉਹ ਬੱਚੇ ਆ ਹਰਨੀ ਮੂਹਰੇ ਪਏ ਦੀਂਦੇ ਨੇ ਤੜਫਦੇ ਸ਼ਾਮ ਹੋਈ ਕੀਰਤ ਸੋਹਲੇ ਦਾ ਪਾਠ ਨਹੀਂ ਮਨ ਲੱਗਿਆ ਦੋ ਵਜੇ ਇਸ਼ਨਾਨ ਕਰਕੇ ਬੈਠਿਆ ਪਤਾ ਨਹੀਂ ਭਜਨ ਕਿੱਧਰ ਨੂੰ ਚਲਿਆ ਗਿਆ ਜੀ ਤੋਂ ਭਜਨ ਲਿਆ ਸੀ ਉਹਦੇ ਕੋਲ ਚਲਿਆ ਗਿਆ ਖਾਲੀ ਰਹਿ ਗਿਆ ਖਾਲੀ ਹਰਨੀ ਅਰ ਬਚੇ ਰਹਿ ਗਏ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਅਖੀਰੀ ਉਸਨੇ ਆਪਣੇ ਮਨ ਦੇ ਵਿੱਚ ਇਹ ਗੱਲ ਕਰੀ ਅਰਦਾਸ ਕਰ ਦਿੱਤੀ ਵੀ ਆਗਰੀ ਨਵਾਜ ਕਿਰਪਾ ਕਰੋ ਪਹਿਲੇ ਮੰਗਣ ਮੇਰਾ ਮਨ ਲੱਗਣਾ ਸ਼ੁਰੂ ਹੋ ਜਾਵੇ ਮੈਂ ਫਲਾਦ ਦੀ ਤਲਵਾਰ ਹੀ ਨਹੀਂ ਮਿਆਨ 'ਚ ਪਾਵਾਂਗਾ ਕਾਠ ਦੀ ਪਾ ਲਾਂਗਾ ਜੇ ਕਿਤੇ ਐਸਾ ਮੌਕਾ ਹੋਇਆ ਤਲਵਾਰ ਮਾਰਾਂਗਾ ਨਾਲੇ ਸਿਰ ਵੀ ਨਹੀਂ ਵੱਢਿਆ ਜਾਵੇਗਾ ਇਸ ਤਰ੍ਹਾਂ ਦਾ ਉਹ ਜਦ ਉਸਨੇ ਤਾਂ ਉਸਦਾ ਮਨ ਲੱਗਣ ਲੱਗ ਗਿਆ ਮਨ ਲੱਗਣ ਤੋਂ ਕਾਠ ਨੂੰ ਤਲਵਾਰ ਦੀ ਰੱਖਦਾ ਮਿਆਨ ਫਲਾਦ ਦਾ ਕਿਸੇ ਵਿਰੋਧੀ ਨੇ ਗੱਲ ਦੇਖ ਲਈ ਉਸਦੀ ਵਿਰੋਧੀ ਸਾਰੇ ਮੇਰੇ ਘਰ 'ਚ ਵੀ ਪਾਈਆਂ ਦੇ ਭਾਈ ਵਿਰੋਧੀ ਹੁੰਦੇ ਨੇ ਆਮ ਤਾਂ ਕਹਿਣਾ ਹੀ ਕੀ ਹੈ ਉਸ ਨੂੰ ਪਤਾ ਲੱਗਿਆ ਵੀ ਜਰਨੈਲ ਦੇ ਮਿਆਨ ਦੇ ਵਿੱਚ ਕਾਠ ਦੀ ਤਲਵਾਰ ਹੈ ਆਪਾਂ ਸ਼ਿਕਾਇਤ ਕਰ ਦਈਏ ਨਵਾਬ ਕੋ ਇਹਨੂੰ ਪਿੱਛੇ ਕਰ ਦੇਣਗੇ ਮੈਂ ਮੂਹਰੇ ਹੋ ਜਾਵਾਂਗਾ ਪਰ ਉਹਦਾ ਤਾਂ ਗੁਰੂ ਰੱਖ ਹੈ ਖੈਰ ਇਸ ਤਰ੍ਹਾਂ ਨਵਾਬ ਨੇ ਉਸਨੇ ਕਿਹਾ ਉਹ ਤਾਂ ਸਿੱਖ ਹੈ ਉਹ ਤਾਂ ਗੁਰੂ ਦਾ ਸਿੱਖ ਆ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਕਦੇ ਝੂਠ ਨਹੀਂ ਬੋਲੇਗਾ ਹੁਣ ਤਾਂ ਦੁਨੀਆ ਹੀ ਝੂਠ ਦੀ ਹੋ ਗਈ ਨਾ ਸਾਰੀ ਜੇ ਕਦਾ ਸੱਚ ਬੋਲਦਾ ਉਹਨੂੰ ਵਿੱਚੇ ਹੀ ਰੋਲ ਦਿੰਦੇ ਨੇ ਵਿੱਚੇ ਹੀ ਰੋਲ ਦਿੰਦੇ ਨੇ ਇੰਨਾ ਝੂਠ ਹੋ ਗਿਆ ਸਰ ਉਸਨੇ ਕਿਹਾ ਨਵਾਬ ਸਾਹਿਬ ਤੁਸੀਂ ਤਲਵਾਰਾਂ ਦੇਖੋ ਤਲਵਾਰਾਂ ਜੇ ਤਾਂ ਉਹਦੇ ਕਾਠ ਦੀ ਤਲਵਾਰ ਹੋਈ ਤਾਂ ਉਹਨੂੰ ਸਜ਼ਾ ਮਿਲੇ ਜੇ ਫਲਾਦ ਦੀ ਹੋਈ ਤਾਂ ਮੈਨੂੰ ਸਜ਼ਾ ਮਿਲੇ ਫਿਰ ਨਵਾਬ ਮੰਨ ਗਿਆ ਸਰ ਪਰੇਡ ਗਰਾਊਂਡ ਦੇ ਵਿੱਚ ਸਭ ਤੋਂ ਸੀਨੀਅਰ ਜਰਨੈਲ ਹੁੰਦਾ ਇਹ ਜਿਹੜੇ ਰਾਜੇ ਲੋਕ ਨੇ ਨਾ ਜਾਂ ਨਵਾਬ ਨੇ ਜਦ ਇਹ ਫੌਜ ਦੇ ਵਿੱਚ ਜਾਣਗੇ ਤਾਂ ਨਵਾਬੀ ਵਰਦੀ ਨਹੀਂ ਪਾ ਕੇ ਜਾਂਦੇ ਜਿਹੜਾ ਰਾਜਾ ਉਹ ਰਾਜੇ ਵਾਲੀ ਵਰਦੀ ਪਾ ਕੇ ਨਹੀਂ ਜਾਵੇਗਾ ਉਹ ਜਰਨੈਲੀ ਪੱਟੀ ਬੰਨ ਕੇ ਜਾਵੇਗਾ ਲਾਲ ਜਿਹੜੀ ਪੱਗ 'ਤੇ ਬੰਨੀ ਹੁੰਦੀ ਇਹ ਅਸੀਂ ਵੀ ਗੱਲ ਦੇਖੀ ਅੱਖਾਂ ਦੇ ਨਾਲ ਪਹਿਲਾਂ ਤਾਂ ਸੁਣਦੇ ਸੀ ਨਾ ਜਦ ਆ ਹੋਮ ਗਾਰਡ ਬਣਾਈ ਸੀ ਨਾ ਹੋਮ ਗਾਰਡ ਪਟਿਆਲੇ ਵਾਲੇ ਰਾਜੇ ਨੇ ਫਿਰ ਉੱਥੇ ਸਾਰੀ ਜਿੰਨੀ ਹੋਮ ਗਾਰਡ ਸੀ ਪਿੰਡਾਂ ਦੇ ਇਕੱਠੇ ਕਰ ਲਏ ਸਾਰੇ ਅਤੇ ਫਿਰ ਪਟਿਆਲੇ ਵਾਲਾ ਰਾਜਾ ਗਿਆ ਆ ਜਿਹੜਾ ਹੁਣ ਵਾਲਾ ਸੀਗਾ ਤਾਂ ਜਦ ਮੋਟਰ 'ਚ ਉਤਰਿਆ ਇਸਦੇ ਉਹੀ ਜਰਨੈਲੀ ਵਰਦੀ ਪਾਈ ਹੋਈ ਪੱਟੀ ਬੰਨੀ ਹੋਈ ਪੱਗ 'ਤੇ ਲਾਲ ਇਸ ਤਰ੍ਹਾਂ ਜਿਹੜਾ ਨਵਾਬ ਸੀ ਉਹ ਵੀ ਇਸ ਤਰ੍ਹਾਂ ਚੁੱਪ ਚਪਾਤੇ ਚੋਰੀ ਉਹੀ ਤਲਵਾਰ ਆ ਕਾਠ ਦੀ ਪਾਈ ਹੋਈ ਉਹਦੇ ਜਰਨੈਲ ਦੇ ਪਰੇਡ ਗਰਾਊਂਡ ਦੇ ਵਿੱਚ ਆ ਗਿਆ ਜਦ ਜਰਨੈਲ ਨੇ ਦੇਖਿਆ ਵੀ ਨਵਾਬ ਆ ਗਿਆ ਜਦ ਸਲੂਟ ਕਰੀ ਜੋਗ ਸੁਣਦਾ ਇਹਨਾਂ ਦਾ ਆਦਰ ਕਹਿਣ ਲੱਗਿਆ ਨਵਾਬ ਜਰਨੈਲ ਸਾਹਿਬ ਮੇਰੇ ਮਨ ਦੇ ਵਿੱਚ ਇੱਕ ਇੱਛਾ ਪੈਦਾ ਹੋਈ ਹੈ ਜਰਨੈਲ ਕਹਿਣ ਲੱਗਾ ਕਹੋ ਹਜ਼ੂਰ ਕੀ ਇੱਛਾ ਤੁਹਾਡੀ ਕਹਿਣ ਲੱਗਿਆ ਮੈਂ ਜਵਾਨਾਂ ਦੀਆਂ ਤਲਵਾਰਾਂ ਦਾ ਸ਼ਾਸਨ ਕਰਨਾ ਜਾਣੀ ਦੇਖਣੀਆਂ ਨੇ ਉਹ ਜਾਣ ਗਿਆ ਤੇ ਲੋਕਾਂ ਬਈ ਕੋਈ ਤਲਵਾਰ ਨਹੀਂ ਦੇਖਣੀ ਤਾਂ ਮੇਰੀ ਸ਼ਿਕਾਇਤ ਕਰੀ ਆ ਕਿਸੇ ਨੇ ਕਾਠੀ ਤਲਵਾਰ ਮੇਰੇ ਹੀ ਹੈ ਨਾ ਬਾਕੀ ਤਾਂ ਸਾਰਿਆਂ ਦੇ ਫਲਾਦੀ ਨੇ 22 ਨੰਬਰ ਖੜ ਗਿਆ ਕਹਿੰਦੇ ਬਾਈ ਤੇ ਦਾਏ ਕਿਨੂੰ ਨਹੀਂ ਜਾਣਾ ਸੀ ਉਸਨੇ ਨਵਾਬ ਨੇ ਤਲਵਾਰਾਂ ਦਾ ਸ਼ਾਸਨ ਕਰਨਾ ਜਾਣੀ ਦੇਖਣੀਆਂ ਨੇ ਉਹ ਜਾਣ ਗਿਆ ਤੇ ਲੋਕਾਂ ਬਈ ਕੋਈ ਤਲਵਾਰ ਨਹੀਂ ਦੇਖਣੀ ਤਾਂ ਮੇਰੀ ਸ਼ਿਕਾਇਤ ਕਰੀ ਆ ਕਿਸੇ ਨੇ, ਕਾਠੀ ਤਲਵਾਰ ਮੇਰੇ ਹੀ ਹੈ ਨਾ, ਬਾਕੀ ਤਾਂ ਸਾਰਿਆਂ ਦੇ ਫਲਾਦੀ ਨੇ, 22 ਨੰਬਰ ਖੜ ਜਾਓ ਕਹਿੰਦੇ। ਬਾਏ ਤੇ ਦਾਏ ਕੰਨੀ ਨੂੰ ਜਾਣਾ ਸੀ ਉਸਨੇ ਨਵਾਬ ਨੇ, ਸਾਰਿਆਂ ਦੇ ਸਿਰੇ ਸੀ ਜਰਨੈਲ ਸੀਨੀਅਰ ਸੀ, ਤਲਵਾਰਾਂ ਕਢਾ ਕਢਾ ਕੇ ਦੇਖਦਾ ਜਾਂਦਾ, ਨਿਗਾਹ ਤਲੋਕੇ ਚੱਲਦੀ, ਤਲਵਾਰਾਂ ਉਹਨਾਂ ਦੀਆਂ ਦੇਖਦਾ ਪਰ ਝਾਕਦਾ ਤਲੋਕੇ ਕੰਨੀ ਨੂੰ। ਹੁਣ ਭਾਈ ਤਲੋਕੇ ਨੇ ਸੋਚਿਆ ਵੀ ਕਾਠ ਦੀ ਤਲਵਾਰ ਆ ਮੇਰੇ ਮਾਨ ਦੇ ਵਿੱਚ, ਹੁਣ ਹੋਵੇ ਤਾਂ ਫਿਰ ਗੁਰੂ ਅੱਗੇ ਅਰਦਾਸ ਕਰੀਏ, ਗੁਰੂ ਹੀ ਲੱਜਿਆ ਰੱਖੇਗਾ ਨਾ ਇੱਥੇ। ਹੁਣ ਉੱਥੇ ਫਿਰ ਉਸਨੇ ਅੱਖਾਂ ਮੀਚ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਧਿਆਨ ਧਰ ਕੇ ਇਹ ਅਰਦਾਸ ਸ਼ੁਰੂ ਕਰੀ, ਪੜੋ ਪ੍ਰੇਮ ਨਾਲ
ਰੱਖੀ ਸਤਿਗੁਰ ਜੀ
ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਅਰਦਾਸ ਕਰੀ। ਅਰਦਾਸ ਸਮਾਪਤ ਹੋ ਗਈ, ਮਨ ਨਾਲ ਨਮਸਕਾਰ ਕਰੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ। ਨਵਾਬ ਨੇੜੇ ਆ ਗਿਆ, ਆਵਾਜ਼ ਦਿੰਦਾ ਨਵਾਬ ਜਰਨੈਲ ਸਾਹਿਬ ਆਪਣੀ ਤਲਵਾਰ ਦਿਖਾਈਏ ਮਿਆਨ ਸੇ ਕੱਢ ਕੇ। ਭਾਈ ਤਲੋਕੇ ਨੇ ਨੇਤਰ ਖੋਲ੍ਹੇ, ਤਲਵਾਰ ਹੁੰਦੀ ਹੈ ਖੱਬੇ ਪਾਸੇ ਪਾਈ ਹੋਈ, ਸੱਜਾ ਹੱਥ ਮੁੱਠੇ ਨੂੰ ਪਾਇਆ, ਵਾਹਿਗੁਰੂ ਦੀ ਆਵਾਜ਼ ਆਈ। ਜਦ ਉਹ ਤਲਵਾਰ ਬਾਹਰ ਖਿੱਚੀ, ਤਲਵਾਰ ਦੀ ਚਮਕ ਨੇ ਨਵਾਬ ਦੀਆਂ ਅੱਖਾਂ 'ਚ ਜਿਹਾਤੀਆਂ, ਚਾਰ ਕਰਮਾਂ ਪਿੱਛੇ ਹਟ ਗਿਆ। ਜਰਨੈਲ ਤਲੋਕਾ ਸਿੰਘ ਦੀ ਤਰੱਕੀ ਕਰ ਦਿੱਤੀ, ਉਹ ਜਿਹਨੇ ਸ਼ਿਕਾਇਤ ਕਰੀ ਸੀ ਉਸਨੂੰ ਸਜ਼ਾ ਦਿੱਤੀ ਗਈ ਗੁਰਮੁਖ। ਹਰਦਾਸ ਭਾਈ ਤਲੋਕੇ ਨੇ ਕਿਸ ਤਰ੍ਹਾਂ ਕਰੀ, ਕੋਈ ਉੱਥੇ ਆਪਣੇ ਭਾਈਆਂ ਨੂੰ ਯਾਦ ਨਹੀਂ ਕਰਿਆ, ਸੰਬੰਧੀਆਂ ਨੂੰ ਯਾਦ ਨਹੀਂ ਕਰਿਆ, ਨਹੀਂ, ਪੰਜਵੇਂ ਪਾਤਸ਼ਾਹ ਮਹਾਰਾਜ 'ਤੇ ਭਰੋਸਾ ਰੱਖ ਕੇ ਉਹਨੇ ਅਰਦਾਸ ਕਰੀ ਤਾਂ ਅਰਦਾਸ ਮਨਜ਼ੂਰ ਹੋ ਗਈ। ਪੜੋ ਪ੍ਰੇਮ ਨਾਲ ਉਹਦੀ ਜਿੱਤ ਹੋਈ।
ਅਰਦਾਸ ਜੀ ਬਿਰਥਾ ਨਾ
ਪੂਰਾ ਭਰੋਸਾ ਗੁਰੂ 'ਤੇ ਹੋਵੇਗਾ ਉਹਦੀ ਅਰਦਾਸ ਮਨਜ਼ੂਰ ਹੋ ਜਾਵੇਗੀ। ਜੇ ਬਹੁਤਿਆਂ 'ਤੇ ਭਰੋਸਾ ਹੈ ਮਨਜ਼ੂਰ ਨਹੀਂ ਹੋਵੇਗੀ। ਆਓ, ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ ਸੂਦ ਦਾ ਕੰਮ ਕਰਦਾ ਸੀ। ਕੋਈ ਪਠਾਨ 500 ਮੋਹਰ ਉਹਦੇ ਕੋਲ ਰੱਖ ਦਿੱਤੀ, ਬਈ ਮੈਂ ਬਾਹਰ ਨੂੰ ਜਾਣਾ, ਮੈਂ ਆ ਕੇ ਲੈ ਲਵਾਂਗਾ। ਕਹਿੰਦੇ ਠੀਕ ਹੈ। ਸਿੱਖ ਨੇ ਮੋਹਰ ਗਿਣ ਕੇ ਪੇਟੀ 'ਚ ਰੱਖ ਦਿੱਤੀ, ਪਰ ਵਹੀ 'ਤੇ ਲਿਖਣਾ ਭੁੱਲ ਗਿਆ। ਮੋਹਰ ਤਾਂ ਫੜ ਲਈ, ਰੱਖ ਦਿੱਤੀ ਪੇਟੀ ਦੇ ਥੱਲੇ, ਵੀ ਉਹਨੇ ਤਾਂ ਆਉਣਾ 3-4 ਸਾਲ ਨੂੰ ਦਾ। ਫਿਰ ਇਸ ਤਰ੍ਹਾਂ ਉਹ ਵਹੀ 'ਤੇ ਲਿਖਣਾ ਭੁੱਲ ਗਿਆ। ਉਹ ਆਇਆ ਪਠਾਨ, ਫਿਰ ਕਹਿਣ ਵਾਲਾ, ਭਾਈ ਸਾਹਿਬ ਜੀ, ਮੇਰੀ ਮੋਹਰ 500 ਮੈਂ ਤੁਹਾਨੂੰ ਦਿੱਤੀ ਸੀ, ਉਹਨੇ ਬਹੀ ਚੱਕੀ ਸਿੱਖ ਨੇ, ਬਹੀ ਫੋਲੀ ਸਾਰੀ, ਉਹਦਾ ਨਾਮ ਨਾ ਨਿਕਲਿਆ। ਕਹਿੰਦਾ, ਬਈ ਪਠਾਨ, ਜੇ ਤੈਂ ਮੋਹਰ ਦਿੱਤੀ ਹੁੰਦੀ ਤਾਂ ਇੱਥੇ ਲਿਖੀ ਹੁੰਦੀ, ਲਿਖੀ ਤਾਂ ਹੈ ਨਹੀਂ, ਤੈਂ ਨਹੀਂ ਮੈਨੂੰ ਦਿੱਤੀ ਮੋਹਰ। ਉਹ ਪਠਾਨ ਕਹਿੰਦਾ, ਝੂਠ ਨਾ ਬੋਲ। ਉਹ ਗੁਰੂ ਕਾ ਸਿੱਖ ਹੋ ਕੇ ਝੂਠ ਨਾ ਬੋਲ ਤੂੰ, ਗੁਰੂ ਕਾ ਸਿੱਖ ਤਾਂ ਝੂਠ ਨਹੀਂ ਬੋਲਦਾ ਹੁੰਦਾ। ਕਹਿੰਦਾ, ਨਹੀਂ ਮੈਂ ਝੂਠ ਨਹੀਂ ਬੋਲਦਾ, ਸੱਚ ਕਹਿਣਾ, ਬਹੀ 'ਤੇ ਨਹੀਂ ਲਿਖਿਆ ਹੋਇਆ। ਹੁਣ ਜਿਹੜਾ ਹਿਸਾਬ ਕਿਤਾਬ ਆਪਾਂ ਬਹੀ 'ਤੇ ਹੀ ਲਿਖਦੇ ਹਾਂ ਨਾ, ਜੇ ਨਾ ਲਿਖਿਆ ਵੀ ਕੌਣ ਦਊ ਕਿਸੇ ਨੂੰ? ਆ ਜਿਹੜੇ ਅੱਜ ਕੱਲ੍ਹ ਏਜੰਟ ਬਣੇ ਨਾ, ਇੱਧਰ ਬਹੁਤ ਫਿਰਦੇ ਨੇ ਪਿੰਡਾਂ ਦੇ ਵਿੱਚ, ਦੁਨੀਆਂ ਲਿਆਵਾ ਰੁਪਈਆ ਜ਼ਮੀਨ ਰੱਖ ਕੇ ਦੁਕਾਨਾਂ ਵੇਚ ਕੇ ਉਹਨਾਂ ਨੂੰ ਦੇਈ ਜਾਂਦੀ ਹੈ, ਵੀ ਸਾਨੂੰ ਬਾਹਰਲੇ ਮੁਲਕ ਦੇ ਵਿੱਚ ਘੱਲ ਦਿਓ, ਲਿਖਤ ਪੜ੍ਹਤ ਕੋਈ ਨਹੀਂ ਹੈ। ਉਹ ਇੱਥੇ ਲਿਜਾ ਜਾਂਦਾ, ਦਿੱਲੀਓਂ ਗੇੜਾ ਖਾ ਕੇ ਇੱਥੇ ਆ ਜਾਂਦੇ ਨੇ, ਫਿਰ ਉਹਨੂੰ ਪੁੱਛਦੇ ਨੇ ਰੁਪਈਆ, ਰੁਪਈਆ ਕਿੱਥੇ ਆਉਣ? ਜੇ ਤਾਂ ਲਿਖਤ ਪੜ੍ਹੋਗੇ ਤਾਂ ਫਿਰ ਮੁਕੱਦਮਾ ਸ਼ਕੱਦਮਾ ਵੀ ਹੋਵੇਗਾ, ਆਹੂ ਤਾਂ ਕੁਛ ਹੈ ਨਹੀਂ। ਉਹ ਆਪਣਾ ਗਾਹ ਤੁਰ ਜਾਂਦੇ ਨੇ ਲੈ ਕੇ। ਉਹ ਸਿੱਖ ਕਹਿੰਦਾ, ਨਹੀਂ ਬਈ, ਜੇ ਤੈਨੂੰ ਦਿੱਤੀ ਹੁੰਦੀ ਮੈਂ ਜ਼ਰੂਰ ਬਹੀ ਦੇ ਉੱਤੇ ਲਿਖਦਾ। ਉਸਨੇ ਰਿਪੋਰਟ ਕਰਤੀ ਜਾ ਕੇ ਨਵਾਬ ਦੇ, ਵੀ ਮੇਰੇ ਨੇ ਰੁਪਈਏ ਦੱਬਦੇ, ਮੈਂ ਦਿੱਤੇ ਨੇ ਇਹਨੂੰ। ਖੈਰ, ਨਵਾਬ ਨੇ ਪੁੱਛਿਆ, ਸਿੱਖ ਨੂੰ ਸੱਦ ਲਿਆ, ਕਹਿਣ ਲੱਗਾ, ਵੀ ਤਾਂ ਇਸ ਦੀਆਂ ਮੋਹਰਾਂ ਲਈਆਂ ਸੀ, ਦਿੱਤੀਆਂ ਨਹੀਂ? ਕਹਿੰਦਾ, ਨਾ, ਜੇ ਲਈਆਂ ਹੁੰਦੀਆਂ ਇੱਥੇ ਲਿਖੀਆਂ ਹੁੰਦੀਆਂ। ਸਜ਼ਾ ਆਉਂਦੀਆਂ ਨੇ ਜਮਾਨੇ ਜਮਾਨੇ ਅਨੁਸਾਰ। ਉਹ ਨਵਾਬ ਕਹਿੰਦਾ ਤੁਹਾਡਾ ਹੁਣ ਇੱਥੇ ਪਤਾ ਲੱਗੂਗਾ ਸੱਚੇ ਝੂਠੇ ਦਾ। ਇਹ ਨਵਾਬ ਤਾਂ ਕਹਿੰਦਾ ਮੈਂ ਜਿੱਤੀਆਂ ਨੇ ਮੈਂ ਸੱਚਾਂ, ਅਤੇ ਤੂੰ ਕਹਿੰਦਾ ਮੈਂ ਮੇਰੀਆਂ ਲਿਖੀਆਂ ਨਹੀਂ ਹੋਈਆਂ ਮੈਂ ਸੱਚਾਂ। ਤੇਲ ਦਾ ਕੜਾਹਾ ਤੱਤਾ ਕਰ ਲਿਆ, ਜਦ ਅੱਗ ਵਰਗਾ ਕੜਾਹਾ ਹੋ ਗਿਆ ਤਾਂ ਉਹ ਨਵਾਬ ਕਹਿਣ ਲੱਗਾ ਗੁਰਸਿੱਖ ਨੂੰ ਕੜਾਹੇ ਦੇ ਵਿੱਚ ਬਾਂਹ ਪਾ ਜੇ ਤੂੰ ਸੱਚਾ ਸੱਚਾ। ਉਹ ਸਿੱਖ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਧਿਆਨ ਧਰ ਕੇ ਅਰਦਾਸ ਕਰੀ, ਅਰਦਾਸ ਕਰਨ ਤੋਂ ਬਾਂਹ ਤੇਲ ਦੇ ਉੱਬੜ ਦੇ ਵਿੱਚ ਪਾ ਦਿੱਤੀ, ਉਹ ਜਿਵੇਂ ਬਾਂਹ ਨਿਕਲਿਆ ਸੀ ਵਿੱਚੋਂ ਰੋਮ ਵੀ ਨਹੀਂ ਜਲਿਆ। ਹੁਣ ਪਠਾਨ ਦੀ ਵਾਰੀ ਆਈ, ਪਠਾਨ ਦੀ, ਹਾਲਾਂਕਿ ਪਠਾਨ ਸੱਚਾ ਸੀ, ਹੁਣ ਪਠਾਨ ਦਾ ਭਰੋਸਾ ਨਹੀਂ ਸੀ ਆਪਣੇ ਇਸ਼ਟ 'ਤੇ। ਕਦਾ ਕਿਸੇ ਪੀਰ ਕੋਲ ਨੂੰ ਭੱਜਦਾ ਹੈ, ਕਦੇ ਕਿਸੇ ਭੱਠ ਕੋਲ ਨੂੰ ਭੱਜਦਾ ਹੈ, ਐਂ ਭੱਜਿਆ ਫਿਰੀ ਜਾਂਦਾ ਵੀ ਫਲਾਨਾ ਸਹਾਇਤਾ ਕਰੂ ਫਲਾਨਾ ਸਹਾਇਤਾ ਕਰੂ। ਜਦ ਉਹਨੇ ਬਾਂਹ ਪਾਈ ਜਲਦੀ ਸੜ ਗਈ, ਬਾਂਹ ਸੜ ਗਈ, ਉਹ ਹੈਰਾਨ ਹੋ ਗਿਆ, ਕਹਿੰਦਾ ਮੇਰੀ ਸੱਚੇ ਦੀ ਬਾਂਹ ਕਿਉਂ ਸੜ ਗਈ। ਹੁਣ ਉਹ ਆਪ ਨਹੀਂ ਇਸ ਗੱਲ ਦਾ ਨਿਰਣਾ ਕਰ ਸਕਦਾ, ਪਿਆ ਵਿਚਾਰਾ ਤੜਫਦਾ ਬਾਂਹ ਜਲੀ ਹੋਈ ਹੈ। ਉਹ ਜਿਹੜਾ ਗੁਰਸਿੱਖ ਸੀ ਉਸਨੇ ਕਿਹਾ ਵੀ ਦੁਕਾਨ ਦੀ ਸਫਾਈ ਕਰ ਦਈਏ, ਦੀਵਾਲੀ ਆਉਣੀ ਹੈ, ਦੁਕਾਨ ਝਾੜ ਕੇ ਪਾਂਡੂ ਪੂੰਡੂ ਫੇਰ ਦਿੰਦੇ, ਜਦ ਪਾਂਡੂ ਹੀ ਹੁੰਦਾ ਹੋਰ ਕੀ ਸੀਗਾ। ਅੱਜ ਕੱਲ੍ਹ ਤਾਂ ਰੰਗਾਂ ਦਾ ਵੀ ਪਤਾ ਨਹੀਂ ਲੱਗਦਾ, ਇਤਨੇ ਖਨੀ ਕਿੱਥੋਂ ਕੱਢ ਲਏ ਇਹਨਾਂ ਨੇ। ਉਹ ਇਸ ਤਰ੍ਹਾਂ ਉਸਨੇ ਜਦ ਉਹ ਪੇਟੀ ਝਾੜੀ, ਉਹ 500 ਮੋਹਰ ਪਈ ਆ ਉੱਥੇ। ਸਿੱਖ ਹੈਰਾਨ ਹੋ ਗਿਆ ਵੀ ਇਹ ਤਾਂ ਉਸ ਦੀ ਮੋਹਰ ਆ, ਜੇ ਸਿੱਖ ਝੂਠਾ ਹੁੰਦਾ ਫਿਰ ਉਹਨੂੰ ਦਿੰਦੇ ਹੀ ਨਾ, ਵੀ ਉਹਦੀ ਤਾਂ ਬਾਂਹ ਜਲ ਗਈ। ਸਿੱਖ ਕਦੇ ਬੇਈਮਾਨੀ ਨਹੀਂ ਕਰੇਗਾ ਕਿਸੇ ਨਾਲ ਘਰੋਂ। ਸਿੱਖ ਨੇ ਦੁਕਾਨ ਉੱਥੇ ਹੀ ਛੱਡਤੀ ਝਾੜਨੀ, 500 ਮੋਹਰ ਚੱਕ ਕੇ ਉਸ ਪਠਾਨ ਦੇ ਘਰ ਗਿਆ। ਕਹਿੰਦਾ ਪਠਾਨ ਸਾਹਿਬ ਬਈ ਮੈਂ ਰੱਖ ਕੇ ਭੁੱਲ ਗਿਆ, ਲਿਖਣੀ ਭੁੱਲ ਗਿਆ, ਮੋਹਰ ਜ਼ਰੂਰ ਤੇਤੋਂ ਲੈ ਲਈ, ਉਹ ਲੱਭ ਗਈ, ਲੈ ਆਪਣੀ ਮੋਹਰ ਲੈ ਲਾ। ਉਹ ਕਹਿੰਦਾ ਮੈਂ ਨਹੀਂ ਹੁਣ ਮੋਹਰ ਲੈਂਦਾ। ਕਹਿੰਦਾ ਮੇਰੀ ਬਾਂਹ ਕਿਉਂ ਚੜ ਗਈ? ਕਹਿੰਦਾ ਇਹ ਆਪਾਂ ਪੰਜਵੇਂ ਪਾਤਸ਼ਾਹ ਮਹਾਰਾਜ ਕੋਲ ਚੱਲਦੇ ਹਾਂ, ਉਹ ਸਰਵਗ ਗੁਰੂ ਨੇ, ਉਹ ਦੱਸ ਦੇਣਗੇ ਵੀ ਮੇਰੀ ਝੂਠੇ ਦੀ ਬਾਂਹ ਨਹੀਂ ਜਿਹੜੀ, ਤੇਰੀ ਸੱਚੇ ਦੀ ਬਾਂਹ ਜੜ ਗਈ। ਚਲੇ ਗਏ, ਨਮਸਕਾਰ ਕਰੀ ਬੈਠ ਗਏ। ਤਾਂ ਉਹ ਸਿੱਖ ਕਹਿਣ ਲੱਗਾ ਮਹਾਰਾਜ ਜੀ ਇਸ ਤਰ੍ਹਾਂ ਕਰਕੇ ਹੋਈ, ਇਹਨੇ ਮੈਨੂੰ 500 ਮੋਹਰ ਦਿੱਤੀ, ਮੈਂ ਰੱਖ ਦਿੱਤੀ, ਲਿਖਣਾ ਭੁੱਲ ਗਿਆ ਮੈਂ, ਇਹ ਬਾਹਰੋਂ ਆਇਆ ਇਸਨੇ ਆ ਕੇ ਮੰਗੀ, ਮੈਂ ਕਿਹਾ ਵੀ ਲਿਖੀ ਤਾਂ ਹੋਈ ਨਹੀਂ। ਖੈਰ ਫਿਰ ਨਵਾਬ ਕੋ ਇਹਨੇ ਰਿਪੋਰਟ ਕਰਤੀ ਜਾ ਕੇ, ਫਿਰ ਉੱਥੇ ਅਸੀਂ ਦੋਈ ਚਲੇ ਗਏ। ਉਹਨੇ ਅੱਗੇ ਕੜਾਹਾ ਤੱਤਾ ਕਰਤਾ ਤੇਲ ਦਾ ਵੀ ਦੇਖਾਂਗੇ ਤੁਹਾਡੇ 'ਚੋਂ ਸੱਚਾ ਕਿਹੜਾ। ਅਤੇ ਬਾਂਹ ਪਾਈ ਸਿੱਖ ਨੇ ਜਲੀ ਨਹੀਂ ਇਹਦੀ, ਅਤੇ ਮੈਂ ਪਾਈ ਮੇਰੀ ਜਲ ਗਈ। ਪੰਜਵੇਂ ਪਾਤਸ਼ਾਹ ਕਰਨ ਲੱਗੇ ਪਠਾਨ ਜੀ ਤੇਰਾ ਇੱਕ ਤਾਂ ਭਰੋਸਾ ਨਹੀਂ ਸੀ, ਨਹੀਂ ਤੇਰੀ ਨਹੀਂ ਤੀ ਜਲਣੀ ਬਾਂਹ, ਨਾ ਇਹਦੀ ਜਲਣੀ ਸੀ ਬਾਂਹ, ਇਹਦਾ ਭਰੋਸਾ ਸਾਡੇ 'ਤੇ ਸੀਗਾ, ਤਾਂ ਇਹਨਾਂ ਦੀ ਬਾਂਹ ਨਹੀਂ ਜਲੀ ਹੈ। ਅਤੇ ਉਹ ਕਦੇ ਕਿਸੇ ਪੀਰ ਕਨੀ ਨੂੰ ਭੱਜੇ, ਕਦੇ ਕਿਸੇ ਪੀਰ ਕਨੀ ਨੂੰ ਭੱਜੇ, ਇਹ ਸਿੱਖ ਦਾ ਭਰੋਸਾ ਸੀ, ਤਾਂ ਹੀ ਤੇਰੀ ਬਾਂਹ ਜਲ ਗਈ। ਉਹਨੇ ਦੱਸਿਆ ਵੀ ਅਰਦਾਸ ਕਰਨ ਵਾਲੇ ਦਾ ਭਰੋਸਾ ਆਪਣੇ ਗੁਰੂ 'ਤੇ ਹੋਣਾ ਚਾਹੀਦਾ, ਜੇ ਨਹੀਂ ਹੋਵੇਗਾ ਕਦੇ ਅਰਦਾਸ ਮਨਜ਼ੂਰ ਨਹੀਂ ਹੋਵੇਗੀ। ਉਹ ਦੁਆਪਰ ਯੁੱਗ, ਕ੍ਰਿਸ਼ਨ ਭਗਵਾਨ ਦਾ ਅਵਤਾਰ, ਵਿਸ਼ਨੂੰ ਭਗਵਾਨ ਦੇ 16 ਕਲਾਂ ਅਵਤਾਰ ਮੰਨੇ ਨੇ ਕ੍ਰਿਸ਼ਨ ਭਗਵਾਨ ਜੀ। ਇੱਥੇ ਹਸਤਨਾਪੁਰ, ਇਹਦਾ ਨਾਂ ਹਸਤਨਾਪੁਰ ਸੀ, ਜਦ ਪਾਂਡਵਾਂ ਦਾ ਰਾਜ ਸੀ, ਉਹ ਕਿਲ੍ਹਾ ਜਿਹੜਾ ਪਰਲੇ ਪਾਸੇ ਜਮੁਨਾ ਕਿਲ੍ਹੇ ਦੇ ਨਾਲ ਦੀ ਵਗਦੀ ਸੀ। ਜਦ 5 ਭਰਾ ਸਨ, ਯੁਧਿਸ਼ਟਰ, ਭੀਮਸੈਨ, ਅਰਜਨ, ਨੁਕਲ, ਸਹਿਦੇਵ, ਚੱਕਰਵਰਤੀ ਰਾਜਾ ਸੀ ਯੁਧਿਸ਼ਟਰ। ਉਹ ਇਸ ਤਰ੍ਹਾਂ ਜਿਵੇਂ ਅੱਜ ਕੱਲ੍ਹ ਵੀ ਪਾਰਟੀਆਂ ਕਰਦੇ ਨੇ, ਹੁਣ ਵੀ ਦੁਨੀਆਂ ਪਾਰਟੀਆਂ 'ਚ ਬਹੁਤ ਬੈਠੀ ਆ, ਨਾਚ ਸਾਚ ਹੋ ਰਹੇ ਨੇ, ਅਤੇ ਆਪਣਾ ਖਾਣਾ ਛਾਣਾ ਮੂਹਰੇ ਪਿਆ ਧਰਿਆ, ਹੱਡ ਵਾਲੇ ਹੋਏ ਹੱਡ। ਉਹ ਇਸ ਤਰ੍ਹਾਂ ਦਾ ਹੈ। ਇਸ ਦੇ ਚਾਚੇ ਦੇ ਪੁੱਤਰ ਸਨ ਦੁਰਯੋਧਨ, ਜਾਂ ਪਾਰਟੀ ਕਰਦੇ ਨੇ ਵੀ ਸਾਰੇ ਹੀ ਸੰਬੰਧੀ ਆਉਂਦੇ ਨੇ। ਜਿਹੜੀ ਦਰੋਪਤਾ ਦੀ ਚਿੱਤਰਕਾਰੀ ਬਹੁਤ ਜਾਣਦੀ ਸੀ, ਯਾਨੀ ਆਹ ਮਖੌਲ ਜਿਹਾ ਕਰ ਦਿੰਦੇ ਸੀ ਨਾ, ਅੱਜ ਕੱਲ੍ਹ ਤਾਂ ਹੁਣ ਕੋਈ ਕਰਦਾ ਨਹੀਂ ਕਿਸੇ ਨੂੰ।
ਅੱਗੇ ਦੇਖ ਲਓ ਪਿੰਡਾਂ ਦੇ ਵਿੱਚ ਜਦ ਵਿਆਹ ਹੁੰਦਾ ਨਾ, ਨਾਨਕੀਆਂ ਆਉਂਦੇ ਨੇ, ਜਿਹੜੀ ਨਾਨਕੀਆਂ ਲੜਕੀਆਂ ਉਹ ਬਸ ਪਾਰਸੇ ਖੂਹ 'ਚ ਸੁੱਟ ਦਿੰਦੀਆਂ ਦੀ ਚੱਕ ਕੇ ਲੋਕਾਂ ਨੇ, ਕੋਈ ਨਹੀਂ ਜੀ ਕੁਛ ਕਹਿੰਦਾ ਹੁੰਦਾ। ਇਹੋ ਜਿਹੇ ਹੀ ਲੋਕ ਸਨ, ਸਤੋਗੁਣੀ ਸੀ। ਅੱਜ ਕੱਲ੍ਹ ਕੋਈ ਪਾਰਸਾ ਚੱਕ ਕੇ ਦਿਖਾ ਲਏ ਤਾਂ ਕਿਸੇ ਦਾ, ਉਹ ਜਵਾਨੇ ਜਵਾਨੇ ਅਨੁਸਾਰ ਗੱਲ ਹੁੰਦੀ ਆ ਗੁਰਮੁਖ। ਖੈਰ ਉਸਨੇ ਇੱਕ ਜਗ੍ਹਾ ਇਹੀ ਜਿਹੀ ਬਣਾਈ ਜਿਹਦੇ ਐਂ ਲੱਗੇ ਵੀ ਪਾਣੀ ਖੜਾ, ਇੱਕ ਇਹੀ ਜਿਹੀ ਬਣਾਈ ਐਂ ਲੱਗੇ ਵੀ ਇਹ ਤਾਂ ਸੁੱਕਾ ਹੈ। ਉੱਥੇ ਪਾਣੀ ਸੀ ਜਿੱਥੇ ਸੁੱਕਾ ਭਾਸਦਾ ਸੀ, ਜਿੱਥੇ ਪਾਣੀ ਸੀ ਇਸ ਤਰ੍ਹਾਂ ਦਾ ਉਹਨੇ ਕੋਈ ਐਸਾ ਬਣਾਈ। ਜੈਸੇ ਜਦ ਆਪਣੇ ਦਵਲਾਨ ਬਣਾਇਆ ਮਹਾਰਾਜ ਜੀ ਨੇ, ਤਾਂ ਮਹਾਰਾਜ ਜੀ ਹਾੜ੍ਹ ਦਾ ਮਹੀਨਾ ਪੂਰਨਮਾਸੀ ਦਾ ਚੰਦਰਮਾ ਭੋਰੇ 'ਤੇ ਕਣਕ 'ਤੇ ਬੈਠੇ ਮੰਜੀ 'ਤੇ, ਪਰ ਇਹਨੂੰ ਝੱਕ ਚੂਹਰਪੁਰ ਕੰਨੀ ਨੂੰ ਉਹ ਸਾਰਾ ਚਿੱਟਾ ਹੀ ਚਿੱਟਾ ਕਲਰ ਚਮਕੇ ਕਲਰ। ਮਹਾਰਾਜ ਕਹਿੰਦੇ ਆ ਪਾਣੀ ਕਿੱਥੋਂ ਆ ਗਿਆ? ਉਹ ਜਿਹੜੇ ਸੀ ਉੱਥੇ ਦੇ ਪ੍ਰੇਮੀ ਕਹਿੰਦੇ ਮਹਾਰਾਜ ਜੀ ਤਾਂ ਕਲਰ ਹੈ, ਕਹਿੰਦੇ ਤਾਂ ਪਾਣੀ ਮੰਗਣ ਪਾਸਦਾ ਇਵੇਂ ਹੈ। ਆਓ ਆਇਆ ਦੁਰਯੋਧਨ, ਹੁਣ ਜਿੱਥੇ ਤਾਂ ਸੁੱਕਾ ਥਾਂ ਸੀ ਉਹਨੇ ਜੁੱਤੀ ਖੋਲ ਲਈ, ਜਿੱਥੇ ਪਾਣੀ ਸੀ ਜੁੱਤੀ ਪਾ ਲਈ, ਪਾਣੀ 'ਚ ਡਿੱਪਿਆ। ਉਹ ਦਰੋਪਤਾ ਨੇ ਮਖੌਲ ਕਰਿਆ, ਉਹਦਾ ਜਿਹੜਾ ਪਿਤਾ ਸੀ ਨਾ ਧ੍ਰਿਤਰਾਸ਼ਟਰ, ਉਹ ਜਨਮ 'ਤੇ ਅੰਧਾ ਸੀ। ਉਹ ਕਹਿਣ ਲੱਗੀ ਅੰਧੇ ਦਾ ਅੰਧਾ ਹੀ ਰਿਹਾ ਨਾ, ਤੈਨੂੰ ਦਿਖਿਆ ਨਹੀਂ ਆ ਵੀ ਪਾਣੀ ਹੈ? ਉਹਨੇ ਤਾਂ ਮਖੌਲ ਕਰਿਆ ਸੀ, ਪਰ ਉਹਦੇ ਤਾਂ ਤਾਰ ਫਿਰ ਗਈ ਅੰਦਰ। ਗੁਰਮੁਖ ਦੱਸਿਆ ਵੀ ਜਿਹੜਾ ਗੁਰਮੁਖ ਆ ਉਹਦਾ ਗੁੱਸਾ ਪਾਣੀ 'ਤੇ ਲਖੀਰ ਹੈ, ਜਿਹੜੇ ਮਨਮੁਖ ਲੋਕ ਨੇ ਨਾ ਉਹਨਾਂ ਦਾ ਗੁੱਸਾ ਪੱਥਰ 'ਤੇ ਲਖੀਰ ਹੈ। ਐਸਾ ਹੁੰਦਾ, ਉਹਨੇ ਮਨ ਦੇ ਵਿੱਚ ਗੱਲ ਰੱਖੀ ਵੀ ਇਹਨਾਂ ਦਾ ਇਹ ਤਾਂ ਬਦਲਾ ਲਵਾਂਗੇ ਜਦ ਕੋਈ ਟਾਈਮ ਆਵੇਗਾ। ਖੈਰ ਯੁਧਿਸ਼ਠਿਰ ਨੂੰ ਜੂਆ ਖੇਲਣ 'ਤੇ ਤਤਪਤ ਕਰ ਰਿਹਾ, ਜਿਹੜੇ ਧਰਮਾਤਮਾ ਹੁੰਦੇ ਨੇ ਬਚਨ ਕਰਕੇ ਫਿਰ ਮੁੜਦੇ ਨਹੀਂ ਹੁੰਦੇ। ਸਾਰਾ ਰਾਜਭਾਗ ਜੂਏ 'ਚ ਹਾਰ ਗਿਆ, ਚੱਕਰਵਰਤੀ ਰਾਜਾ ਬਣ ਗਿਆ। ਹੁਣ ਦੁਰਯੋਧਨ ਤਖ਼ਤ 'ਤੇ ਬੈਠਾ, ਹੁਣ ਉਹ ਜਿਹੜੀ ਲਕੀਰ ਲਟਕਦੀ ਸੀ ਅੰਦਰ, ਦੁਸ਼ਾਸਨ ਸੀ ਉਸਦਾ ਭਾਈ, ਬਹੁਤ ਸੂਰਮਾ ਸੀ। ਕਹਿਣ ਲੱਗਾ ਵੀ ਇਉਂ ਕਰ, ਜਾਂ ਦਰੋਪਤਾ ਨੂੰ ਕੇਸਾਂ 'ਤੇ ਫੜ ਕੇ ਲਿਆ ਮੈਨੂੰ, ਉਸਨੇ ਅੰਧ ਦਾ ਅੰਧ ਕਿਹਾ ਸੀਗਾ, ਹਾਲਾਂਕਿ ਇਹ ਕਾਨੂੰਨ 'ਤੇ ਖਿਲਾਫ ਹੈਗਾ ਤਾਂ ਜਨਾਨੀ ਨੂੰ ਇਉਂ ਫੜਨਾ, ਫੜਨਾ ਹੀ ਹੰਕਾਰ ਹੈ ਜਿਹੜਾ। ਤਾਂ ਹੀ ਤਾਂ ਰੱਖਿਆ ਲਿਖਿਆ, ਐਸਾ ਕੋ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਿਸੇ ਮਦ ਨਾਹੀ। ਹੈ ਕੋਈ ਇਹੋ ਜਿਹਾ? ਕੋਈ ਕੋਈ ਹੁੰਦੇ ਨੇ ਮਹਾਂਪੁਰਸ਼ ਵੀ, ਨਾਸਤਾ ਨਹੀਂ ਹੁੰਦਾ, ਪਰ ਬਹੁ ਗਿਣਤੀ ਲਈ ਜਾਂਦੀ ਹੁੰਦੀ ਹੈ। ਅੱਜ ਕੱਲ੍ਹ ਤਾਂ ਬਹੁ ਗਿਣਤੀ ਦਾ ਹੀ ਰਾਜ ਹੈ, ਬਹੁ ਗਿਣਤੀ ਹੋ ਜਾਓ ਰਾਜ, ਬਸ ਆਵਾਜ਼ ਰਾਜ ਬਣਾਉਂਦੀ ਹੈ ਅੱਜ ਕੱਲ੍ਹ। ਅੱਗੇ ਹੁੰਦਾ ਸੀ ਤਪੱਸਿਆ ਦਾ ਰਾਜ, ਐਸਾ ਹੁੰਦਾ ਸੀ, ਏਰੀ ਫੇਰੀ ਹੈ। ਔਰ ਇਸ ਤਰ੍ਹਾਂ ਤਾਂ ਫਿਰ ਉਹਨੇ ਫੜ ਲਈ ਜਾ ਕੇ ਕੇਸਾਂ ਤੋਂ, ਸਾੜੀਆਂ ਪਾਈਆਂ ਹੁੰਦੀਆਂ ਸੀ ਅੱਗੇ, ਅੱਜ ਕੱਲ੍ਹ ਤਾਂ ਸਾਰੇ ਹੀ ਪਾਉਣ ਲੱਗ ਗਏ ਨਾ ਹੁਣ ਸਾੜੀਆਂ, ਅੱਗੇ ਸਾਰਿਆਂ ਨੇ ਜੀ ਸਾੜੀਆਂ ਹੁੰਦੀਆਂ। ਔਰ ਇਸ ਤਰ੍ਹਾਂ ਦਰੋਪਤਾ ਦੇ ਸਾੜੀ ਪਾਈ ਹੋਈ ਸੀ, ਕੜੀਸੀ ਲਈ ਆਉਂਦਾ। ਅੱਗੇ ਬੈਠਾ ਦੁਰਯੋਧਨ ਤਖ਼ਤ 'ਤੇ, ਪੰਜੇ ਪਾਂਡਵ ਵੀ ਬੈਠੇ ਨੇ ਸਭਾ ਦੇ ਵਿੱਚ। ਆਓ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਦੱਸਿਆ, ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਬਾਲ ਦਰੋਪਤਾ ਆਉਂਦੀ, ਕੇਸਾਂ 'ਤੇ ਫੜ ਕੇ ਦੁਸ਼ਾਸਨ ਜਰਵਾਣੇ ਨੇ ਦਰੋਪਤਾ ਨੂੰ ਸਭਾ ਦੇ ਵਿੱਚ ਲਿਆਂਦਾ। ਪੜੋ ਪ੍ਰੇਮ ਨਾਲ ਦੱਸਿਆ,
ਮੱਥੇ ਵਾਲ ਦਰੋਪਤਾ ਆਉਂਦੀ ਅੰਦਰ ਸਭਾ ਦੁਸ਼ਾਸਨ, ਮੱਥੇ ਵਾਲ ਦਰੋਪਤਾ ਆਉਂਦੀ ਅੰਦਰ ਸਭਾ ਦੁਸ਼ਾਸਨ। ਵਾਲੇ ਗੁਰੂ ਪਤਾ ਅੰਦਰ ਸਭਾ ਦੁਸ਼ਾਸਨ,
ਦੁਰਯੋਧਨ ਦੇ ਸਾਹਮਣੇ ਖੜਾ ਕਰ ਦਿੱਤਾ ਲਿਆ। ਹੁਣ ਉਹ ਜਿਹੜੀ ਦਰੋਪਤਾ ਹੈ ਉਹ ਕਹਿਣ ਲੱਗੀ, ਰਾਜਨ ਐਸਾ ਨਹੀਂ ਹੋਣਾ ਚਾਹੀਦਾ, ਰਾਜ ਗਰਕ ਹੋ ਜਾਏਗਾ। ਉਹ ਸੁਣਦਾ ਹੁਣ ਤੇਰੀ, ਉਹ ਤਾਂ ਹੰਕਾਰੀ ਹੈ, ਜਿਹਨੇ ਸੁਣਨੀ ਆ ਉਹਨੂੰ ਤੂੰ ਯਾਦ ਨਹੀਂ ਕਰਦੀ ਹੈ। ਉਹਦੇ ਅੰਦਰ ਸੀ ਵੀ ਮੈਂ ਬਹੁਤ ਅਕਲ ਵਾਲੀ ਹਾਂ, ਮੈਂ ਦੁਰਯੋਧਨ ਨੂੰ ਸਮਝਾ ਦਾਂਗੀ। ਉਹ ਸਮਝਣ ਵਾਲਾ ਸੀ ਕਿਤੇ। ਆਓ ਇਸ ਤਰ੍ਹਾਂ ਦੂਤਾਂ ਨੂੰ ਫਰਮਾਇਆ, ਕਹਿਣ ਲੱਗੇ ਇਸ ਨੂੰ ਸਭਾ ਦੇ ਵਿੱਚ ਬੇਪਰਦ ਕਰੋ। ਪੰਜੇ ਪਾਂਡਵ ਵੇਖਦੇ ਔਗਟ ਨਾ ਰੁੰਦੀ ਨਾਰਜਨਾਂ ਦੀ। ਦਰੋਪਤਾ ਨੇ ਕਿਹਾ ਵੀ ਇਹ ਤਾਂ ਨਹੀਂ ਹੁਣ ਸਮਝਦਾ ਮੇਰੇ ਕਿਹਾ, ਆਹ ਮੇਰੇ ਨੇ ਪ੍ਰਾਪਤ ਹੁੰਦੀ ਆ ਆਪਣਿਆਂ 'ਤੇ। ਦਰੋਪਤਾ ਉਹਨਾਂ ਕੰਨੀ ਨੂੰ ਚਾਕੀ ਜਿਹਨਾਂ ਦੇ ਪੁੱਛੋਂ ਪੜ ਕੇ ਹਾਥੀ ਸਮਾਨ ਦੇ ਵਿੱਚ ਉੱਡਦੇ ਫਿਰਦੇ ਸੀ, ਨੀਵੀਆਂ ਪਾ ਗਏ। ਜਵਾਬ ਦੇਤਾ ਵੀ ਅਸੀਂ ਤੇਰੀ ਸਹਾਇਤਾ ਨਹੀਂ ਹੁਣ ਕਰ ਸਕਦੇ, ਪਰ ਉਹ ਪ੍ਰੇਮ ਦੇ ਨਾਲ
ਆਓ ਬਟ ਰੁੱਦੀ ਨਾਰਜਨਾ ਦੀ ਮੰਜੇ ਪਾਂਡੇ ਵੇਖਦੇ ਆਓ ਬਟ ਰੁੱਦੀ ਨਾਰਜਨਾ ਦੀ ਮੰਜੇ ਪਾਂਡੇ ਵੇਖਦੇ
ਉੱਥੇ ਸ਼ਰਤ ਦੇ ਬੱਧੇ ਹੋਏ ਬੈਠੇ ਨੇ ਉੱਥੇ, ਉਹ ਸਹਾਇਤਾ ਨਾ ਕਰ ਸਕੇ। ਦਰੋਪਤਾ ਦੇ ਮਨ ਦੇ ਵਿੱਚ ਖਿਆਲ ਆ ਗਿਆ ਵੀ ਪੜਤ ਹੁੰਦੀ ਆ ਆਪਣਿਆਂ 'ਤੇ। ਇਹਨਾਂ ਨੇ ਜਵਾਬ ਦੇ ਦਿੱਤਾ, ਹੁਣ ਕ੍ਰਿਸ਼ਨ ਭਗਵਾਨ ਯਾਦ ਆਇਆ। ਅੱਖੀ ਮੀਟ ਧਿਆਨ ਤਰ, ਅੱਖਾਂ ਮੀਟ ਕੇ ਧਿਆਨ ਕਿਹਦਾ ਤਰਿਆ? ਕ੍ਰਿਸ਼ਨ ਭਗਵਾਨ ਦਾ। ਜਿਹੜਾ ਕਿਸੇ ਮਤ ਦਾ ਕੋਈ ਇਸ਼ਟ ਵਾ ਉਸੇ ਦਾ ਹੀ ਧਿਆਨ ਕਰੇਗਾ ਨਾ। ਅੱਖਾਂ ਮੀਟਣ ਦਾ ਮਤਲਬ ਬਾਜ ਮੁਖਤਾ ਭੁੱਲ ਜਾਂਦੀ ਹੁੰਦੀ ਹੈ। ਹਾ ਹਾ ਕ੍ਰਿਸ਼ਨ ਕਰੇ ਬਿੱਲ ਲਾਉਂਦੀ, ਹੁਣ ਕ੍ਰਿਸ਼ਨ ਭਗਵਾਨ ਨੂੰ ਹਾਕਾਂ ਮਾਰਦੀ ਹੈ। ਕ੍ਰਿਸ਼ਨ ਭਗਵਾਨ ਨੂੰ ਆਵਾਜ਼ ਮਾਰੀ, ਉਹ ਦੇਖਦਾ ਹੀ ਸੀ। ਆਪਣੇ ਨੂੰ ਹਮੇਸ਼ਾ ਦੇਖਦਾ ਰਹਿੰਦਾ, ਜਿਵੇਂ ਆਪਾਂ ਬੱਚਿਆਂ ਨੂੰ ਦੇਖਦੇ ਰਹਿੰਦੇ ਹਾਂ। ਜੇ ਸ਼ਾਮ ਨੂੰ ਬੱਚਾ ਨਾ ਘਰ ਆਵੇ ਨਾ, ਸਾਰਾ ਟੱਬਰ ਭੱਜ ਲੈਂਦਾ ਉੱਠ ਕੇ, ਭੱਜਦਾ ਕਿ ਨਹੀਂ। ਇਸੇ ਤਰ੍ਹਾਂ ਹੀ ਪਰਮੇਸ਼ਰ ਹੈ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ। ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ। ਉੱਧਰ ਤਾਂ ਸਮਾਧੀ ਲੱਗੀ ਹੋਈ ਆ ਬਾਬਾ ਕਰਮ ਸਿੰਘ ਮਹਾਰਾਜ ਦੀ, ਉੱਧਰ ਪਰਮੇਸ਼ਰ ਉੱਥੇ ਪ੍ਰੇਟ ਕਰਦਾ। ਦੇਖ ਲਓ ਪਿੱਛੇ ਪਿੱਛੇ ਫਿਰਦਾ ਪਰਮੇਸ਼ਰ, ਪੜ੍ਹੋ ਪ੍ਰੇਮ ਨਾਲ।
ਆਪੇ ਹੀ ਰੱਖਦਾ ਹੈ ਆਪਣੇ ਸੇਵਕ ਦੀ ਪਿਆਰਾ, ਆਪੇ ਹੀ ਰੱਖਦਾ ਹੈ ਆਪਣੇ ਸੇਵਕ ਦੀ
ਆਪਣੇ ਦੇਵਤ ਨੂੰ ਪਿਆਰਾ।
ਦੱਸਿਆ ਵੀ ਜਿਹੜਾ ਪਰਮੇਸ਼ਰ ਹੈ ਨਾ ਉਹ ਆਪਣੇ ਭਗਤਾਂ ਦੇ ਹਮੇਸ਼ਾ ਨਾਲ ਰਹਿੰਦਾ। ਦਰੋਪਤਾ ਨੇ ਆਵਾਜ਼ ਮਾਰੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਣਦੀ। ਉਹ ਦੂਤਾਂ ਨੇ ਸਾੜੀ ਨੂੰ ਹੱਥ ਪਾਇਆ, ਸਾੜੀਆਂ ਉੱਧੜਨੀਆਂ ਸ਼ੁਰੂ ਹੋ ਗਈਆਂ। ਜੈਸੇ ਗੱਠਾ ਆਉਂਦਾ ਨਾ, ਗੱਠਾ ਇੱਕ ਫੋਲ ਕਲਾ ਦੋ, ਦੂਆ ਤਿਆਰ ਹੈ ਉੱਤੇ। ਅਮਾਰਾਂ ਦੇ ਅਮਾਰ ਲੱਗ ਗਏ, ਲੀੜਿਆਂ ਦੇ ਕਿਧਰੇ ਦੁਰਯੋਧਨ ਵੀ ਵਿੱਚੇ ਲੁਕ ਗਿਆ। ਉਹ ਜਿਹੜੇ ਜਰਵਾਣੇ ਸੀ ਨਾ, ਜਿਨ੍ਹਾਂ ਦੇ ਵਿੱਚ 100-100 ਹਾਥੀ ਦਾ ਬਲ ਸੀ, ਹਾਥੀ ਦਾ, ਉਹਨਾਂ ਦੀਆਂ ਵੀ ਡੌਲੇ ਖੜ ਗਏ। ਪਰ ਦਰੋਪਤਾ ਦਾ ਕੋਈ ਰੋਮ ਵੀ ਨਜ਼ਰ ਨਾ ਹੋ ਸਕਿਆ। ਕੱਪੜ ਕੋਟ ਸਾਰਿਆਂ ਸੱਕੇ, ਦੂਤ ਨਾ ਪਾਰ ਵਸਾਂਦੀ, ਥੱਕ ਕੇ ਖੜ ਗਏ। ਦੁਰਯੋਧਨ ਸਿੱਥਾ ਹੋ ਕੇ ਉੱਠ ਕੇ ਚਲਿਆ ਗਿਆ ਮਹਿਲਾਂ ਨੂੰ। ਦਰੋਪਤਾ ਆਈ, ਕ੍ਰਿਸ਼ਨ ਭਗਵਾਨ ਨੂੰ ਨਮਸਕਾਰ ਕਰਕੇ ਬੈਠ ਗਈ। ਕ੍ਰਿਸ਼ਨ ਭਗਵਾਨ ਜੀ ਹੱਸਦੇ ਨੇ, ਕਹਿਣ ਲੱਗੀ ਮਹਾਰਾਜ ਜੀ ਆਪਨੇ ਮੇਰੀ ਲੱਜਾ ਤਾਂ ਰੱਖੀ, ਪਰ ਜਿਹੜੇ ਪਹਿਲੇ ਮੈਨੂੰ ਕੌੜੇ ਬਚਨ ਬੋਲੇ, ਜੇ ਮੇਰੀ ਪਹਿਲਾਂ ਹੀ ਸਹਾਇਤਾ ਕਰਨੇ ਨੇ ਤਾਂ ਫਿਰ ਦੁਰਯੋਧਨ ਵੱਧ ਘੱਟ ਨਾ ਬੋਲਦਾ। ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਦਰੋਪਤਾ ਦੇਰੀ ਤਾਂ ਤੇਰੇ ਕੰਨੀਆਂ ਸੀ, ਬਹੁਤਿਆਂ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿ ਜਾਂਦਾ ਹੁੰਦਾ। ਉਹ ਕਹਿੰਦਾ ਉਹਨੇ ਖਿਲਾਤੀ ਉਹਨੇ, ਉਹ ਕਹਿੰਦਾ ਉਹਨੇ ਖਿਲਾਤੀ, ਰਾਹ 'ਚ ਫਿਰੀ ਜਾਂਦਾ। ਕਹਿਣ ਲੱਗੀ ਪਹਿਲਾਂ ਦਾ ਤੇਰਾ ਭਰੋਸਾ ਦੀ ਅਕਲ 'ਤੇ ਮੈਂ ਸਮਝਾ ਦਾਂਗੀ ਇਸਨੂੰ। ਫਿਰ ਤੇਰਾ ਵਿਸ਼ਵਾਸ ਸੀ ਇਹ ਵੀ ਮੇਰੇ ਪਾਂਡਵ ਨੇ ਪੰਜੇ ਮੇਰੀ ਸਹਾਇਤਾ ਕਰਨਗੇ, ਉਹਨਾਂ ਨੇ ਮਨਾ ਕਰੀ। ਜਦ ਤੇਰਾ ਕੋਈ ਨਾ ਰਿਹਾ ਨਾ ਤਾਂ ਇੱਕੋ ਹੀ ਆਵਾਜ਼ ਮਾਰੀ ਆ ਮੈਨੂੰ ਸਿਰਫ, ਮੈਂ ਤੇਰੀ ਸਹਾਇਤਾ ਕਰ ਦਿੱਤੀ, ਇਹ ਦੇਰੀ ਤੇਰੇ ਕੰਨੀਆਂ ਹੀ ਹੈ, ਮੇਰੇ ਕੰਨੀਆਂ ਨਹੀਂ ਹੈ। ਗੁਰਮੁਖੋ ਆਓ, ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ ਪੜੋ ਪ੍ਰੇਮ।
ਜਨ ਕੀ ਅਰਦਾਸ ਜੀ ਬਿਰਥਾ ਨਾ ਹੋਵੇ, ਜਨ ਕੀ ਅਰਦਾਸ ਜੀ ਬਿਰਥਾ ਨਾ ਹੋਵੇ।
ਇੱਕ ਦੀਵਾਨ ਰਹਿ ਗਿਆ ਇਸ ਪੰਡਾਲ ਦਾ ਕੱਲ ਦਾ, ਫਿਰ ਅਗਲੇ ਹੋਰ ਪੰਡਾਲਾਂ ਦੇ ਵਿੱਚ ਲੱਗਣ। ਆਓ ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ 'ਚ ਸ਼ਾਮਿਲ ਹੋਵਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਦੇ ਨਾਲ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਧੰਨ ਹੈ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ।